दर्शन देख जीवा गुर तेरा, पूर्ण कर्म होए प्रभ मेरा। एहो बेनंती ही सुन प्रभ मेरे, देहे नाम कर अपने चेरे, अपनी शरण राख प्रभ दाते। गुर प्रसाद किने विरले जाते, सुनहो बिनो प्रभ मेरे मीता। चरण कमल वस हे मेरा चीता, नानक एक करे अरदास। विसरनाही पूरन गुणतास, नानक एक करे अरदास। विसरनाही पूरन गुणतास, विसरनाही दाता हर अपना नाम देहो। गुण गावां दिन रात, नानक चाओ एहो। गुण गावां दिन रात, नानक चाओ एहो। वाहिगुरु जी का खालसा, वाहिगुरु जी की फतेह। पतत पावन भगत वशल कृपा निदान अंतर जामी, साहिब श्री गुरु ग्रंथ साहिब पातशाह जी की साजी नवाजी हुई सन्मान योग साध संगत जीओ, पातशाह दे दरबार विच अमृत वेले दे दीवान चल रहे ने। आसा दी वार जी दे कीर्तन दी संपूर्णता हुई है। इस तों उपरंत रोजाना दे नेम अनुसार गुरबाणी दी कथा व्याख्या दा समा होया है। धन श्री गुरु ग्रंथ साहिब जी दे 1422 नंबर अंग तों साहिब श्री गुरु रामदास पातशाह दे उचारे हुए श्लोकां विचों कुछ श्लोकां दी विचार करके पातशाह दे उपदेश नूं आपां समझ के लाहा प्राप्त करन दा उपराला करांगे। साहिब श्री गुरु ग्रंथ साहिब जी नूं सीस झुकाइए अते प्रेम नाल बुलाइए जी, सतनाम श्री वाहिगुरु जी। जिन्ना प्री प्यार, बिन दर्शन क्यों तृप्ती है। नानक मिले सुभाए, गुरमुख इहो मन रहसी है। साहिब श्री गुरु रामदास पातशाह फरमान करते ने, जिन्हां दा अपने प्यारे परमेश्वर दे नाल प्यार हुंदा है, बिन दर्शन क्यों तृप्ती है। वह बिना दर्शन करन तो किवें तृप्त हो सकते हैं, दर्शन करन तो बिना वह किवें जीवदे रह सकते हैं। जिन्हां दा अपने प्यारे परमात्मा नाल, अपने प्यारे सच्चे सतगुरां दे नाल नेहो लग गया हुंदा है, प्रेम बन गया हुंदा है। जदों प्रेम की अवस्था नूं दर्शाउण वास्ते भाई गुरदास साहिब जी ने कुछ प्रमाण चुने, परमात्मा की बनाई कुदरत दे विच्चों उन्होंने कुछ उदाहरण लईयां। वो कहिंदे ने, चंद चकोर प्रीत है, लाए तार निहाले। चकोर एक ऐसा पंछी है, चंद्रमा नूं देखण दा इसनूं इतना प्यार ते इतना शौक है, सारी रात टिकटिकी लगा के चंद्रमा नूं चकोर जो है वह देखती रहिंदी है। चंद्रमा रात दे टाइम लंघदे दे मुताबक जदों चंद्रमा सिर दे उपरों दी दूसरे पासे नूं जांदा है ते इनूं साइड बदलण दा मन विच ख्याल नहीं आउंदा, धौण उपर नूं करदी करदी आखर धौण विंगी हो जांदी ते ए धड़ल करके थले डिग पैंदी है। ਫਿਰ ਇਹ ਉੱਠ ਕੇ ਆਪਣੇ ਆਪ ਨੂੰ ਫਿਰ ਸੰਭਾਲਦੀ ਹੈ, ਫਿਰ ਦੂਜੇ ਪਾਸੇ ਨੂੰ ਆਪਣੀ ਸੇਧ ਕਰਕੇ ਅਤੇ ਚੰਦਰਮਾ ਨੂੰ ਸਾਰੀ ਰਾਤ ਦੇਖਦੀ ਰਹਿੰਦੀ ਹੈ। ਬਾਣੀ ਵਿੱਚ ਅਤੇ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚ ਇਸ ਦੇ ਪਿਆਰ ਦੀ ਉਦਾਹਰਣ ਜਿਹੜੀ ਹੈ ਉਹਨੂੰ ਲਿਆ ਹੋਇਆ ਹੈ ਕਿ ਰੱਬ ਦੇ ਪਿਆਰਿਆਂ ਦਾ ਵੀ ਇੰਨਾ ਹੀ ਪਿਆਰ ਹੈ ਪਰਮੇਸ਼ਰ ਨਾਲ, ਅਤੇ ਗੁਰੂ ਦੇ ਸਿੱਖਾਂ ਦਾ ਵੀ ਪਿਆਰ ਹੈ ਆਪਣੇ ਗੁਰੂ ਦੇ ਨਾਲ। ਫਿਰ ਅਗਲੀ ਉਦਾਹਰਣ ਲੈਂਦੇ ਨੇ, ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਚੱਕਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਇਸੇ ਤਰ੍ਹਾਂ ਪਰਮਾਤਮਾ ਦੀ ਬਣਾਈ ਕੁਦਰਤ ਦੇ ਵਿੱਚ ਇੱਕ ਚੱਕਵੀ ਅਤੇ ਚੱਕਵੇ ਨਾਮ ਦਾ ਇਹ ਜੋੜਾ ਹੈ ਪੰਛੀਆਂ ਦਾ। ਇਹਨਾਂ ਨੂੰ ਸੂਰਜ ਨੂੰ ਦੇਖਣ ਅਤੇ ਸੂਰਜ ਚੜ੍ਹਨ ਦੀ ਉਡੀਕ ਦੀ ਇੰਨੀ ਪ੍ਰੀਤੀ ਹੁੰਦੀ ਹੈ, ਕਿਉਂਕਿ ਜਦੋਂ ਰਾਤ ਪੈ ਜਾਂਦੀ ਹੈ ਕਹਿੰਦੇ ਚੱਕਵੀ ਅਤੇ ਚੱਕਵੇ ਦਾ ਵਿਛੋੜਾ ਪੈ ਜਾਂਦਾ। ਇੱਕ ਪਾਸੇ ਚੱਕਵਾ ਖੇਤਾਂ ਵਿੱਚ ਬੋਲਦਾ ਹੈ, ਦੂਜੇ ਪਾਸੇ ਚੱਕਵੀ ਬੋਲਦੀ ਹੈ, ਦੋਨੇ ਇੱਕ ਦੂਸਰੇ ਨੂੰ ਮਿਲਣ ਲਈ ਉਡਾਰੀ ਮਾਰਦੇ ਹੈ। ਉਹ ਫਿਰ ਇੱਧਰ ਨੂੰ ਕੁਝ ਮੀਲ ਚੱਲਿਆ ਜਾਂਦਾ ਅਤੇ ਉਹ ਇੱਧਰ ਨੂੰ ਕੁਝ ਮੀਲ ਚਲੀ ਜਾਂਦੀ ਹੈ, ਉਹ ਫਿਰ ਵਿਛੋੜਾ ਬਣਿਆ ਰਹਿ ਜਾਂਦਾ। ਫਿਰ ਇੱਕ ਦੂਸਰੇ ਨੂੰ ਬੋਲਦੇ ਅਤੇ ਆਵਾਜ਼ ਮਾਰਦੇ ਹੈ, ਦੂਸਰੇ ਪਾਸਿਓਂ ਉਹ ਉਡਾਰੀ ਮਾਰਦਾ, ਉੱਧਰੋਂ ਉਹ ਉਡਾਰੀ ਮਾਰ ਕੇ ਵਿਛੋੜਾ ਉਹਨਾਂ ਦਾ ਬਣਿਆ ਰਹਿੰਦਾ। ਉਹਨਾਂ ਦੇ ਫਿਰ ਹਿਰਦੇ ਵਿੱਚ ਸੂਰਜ ਦੇ ਚੜ੍ਹ ਜਾਣ ਦੀ ਉਡੀਕ ਦੇ ਪ੍ਰਤੀ ਇੰਨੀ ਪ੍ਰੀਤ ਹੁੰਦੀ ਹੈ ਕਿ ਕਦੋਂ ਸੂਰਜ ਚੜ੍ਹੇ ਅਤੇ ਅਸੀਂ ਇਕੱਠੇ ਇੱਕ ਦੂਸਰੇ ਨੂੰ ਵੇਖ ਸਕੀਏ, ਜਦ ਤੱਕ ਸੂਰਜ ਨਹੀਂ ਚੜ੍ਹਦਾ ਤਦ ਤੱਕ ਅਸੀਂ ਦੁਖੀ ਹਾਂ। ਭਾਈ ਗੁਰਦਾਸ ਸਾਹਿਬ ਨੇ ਉਹਨਾਂ ਦਾ ਪ੍ਰਮਾਣ ਲਿਆ, ਉਹ ਕਹਿੰਦੇ ਚੱਕਵੀ ਸੂਰਜ ਹੇਤ ਹੈ, ਚੱਕਵੀ ਨੂੰ ਸੂਰਜ ਦੇ ਦੇਖਣ ਵਿੱਚ ਹੇਤ ਹੈ, ਪ੍ਰੇਮ ਹੈ, ਮਿਲ ਹੋਣ ਸੁਖਾਲੇ, ਮਿਲ ਕੇ ਆਪਸ ਵਿੱਚ ਅਤੇ ਆਪਣੀ ਜਾਨ ਸੌਖੀ ਉਹਨਾਂ ਦੀ ਹੁੰਦੀ ਹੈ ਕਿ ਵਿਛੋੜਾ ਖਤਮ ਹੋ ਗਿਆ। ਤੀਸਰੇ ਨੰਬਰ 'ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਨੇਹੋ ਕਵਲ ਜਲ ਜਾਣੀ ਹੈ ਖਿੜ ਮੂੰਹ ਵੇਖਾਲੇ। ਕਮਲ ਦਾ ਫੁੱਲ ਹੈ, ਅਗਰ ਪਾਣੀ ਜੋ ਹੈ ਉਹ ਸਰਵਰ ਦੇ ਵਿੱਚੋਂ ਘਟ ਗਿਆ ਹੋਵੇ ਤਾਂ ਕੀ ਹੈ ਕਿ ਉਹ ਸੁੱਕਦਾ ਜਾਂਦਾ ਹੈ। ਔਰ ਨੇਹੋ ਕਵਲ ਜਲ, ਜਲ ਅਤੇ ਕਮਲ ਫੁੱਲ ਦਾ ਜੋ ਨੇਹੋ ਹੈ, ਜਦੋਂ ਜਲ ਉਸ ਸਰਵਰ ਦੇ ਵਿੱਚ ਉਸ ਟੋਭੇ ਦੇ ਵਿੱਚ ਚਾਹੇ ਉੱਪਰੋਂ ਕਿਸੇ ਆ ਰਹੇ ਪਹਾੜਾਂ ਤੋਂ ਚਸ਼ਮੇ ਦਾ ਪੈ ਜਾਏ, ਚਾਹੇ ਬਰਸਾਤ ਦਾ ਪੈ ਜਾਏ, ਅਤੇ ਉਸ ਜਲ ਦੇ ਨਾਲ ਕਮਲ ਦੀ ਇੰਨੀ ਪ੍ਰੀਤੀ ਹੈ ਕਿ ਜਲ ਜਦੋਂ ਮਿਲ ਜਾਂਦਾ ਹੈ ਅਤੇ ਖਿੜ ਮੂੰਹ ਵੇਖਾਲੇ, ਉਹ ਕਮਲ ਦਾ ਫੁੱਲ ਖਿੜ ਜਾਂਦਾ ਅਤੇ ਖਿੜ ਕੇ ਆਪਣਾ ਅਸਲੀ ਰੂਪ ਜਿਹੜਾ ਹੈ ਉਹ ਸਭਨਾਂ ਨੂੰ ਦਿਖਾਲਦਾ ਕਿ ਕਮਲ ਫੁੱਲ ਖਿੜਿਆ ਹੋਇਆ ਇੰਨਾ ਸੁੰਦਰ ਹੁੰਦਾ ਹੈ। ਨੇਹੋ ਕਵਲ ਜਲ ਜਾਣੀ ਹੈ ਖਿੜ ਮੂੰਹ ਵੇਖਾਲੇ। ਫਿਰ ਅੱਗੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮੋਰ ਬੱਬੀਹੇ ਬੋਲਦੇ ਦੇਖ ਬੱਦਲ ਕਾਲੇ। ਕਾਲਿਆਂ ਬੱਦਲਾਂ ਦੇ ਨਾਲ ਪਿਆਰ ਹੈ ਮੋਰਾਂ ਨੂੰ ਅਤੇ ਪਪੀਹਿਆਂ ਨੂੰ। ਮੋਰ ਜਿਹੜੇ ਨੇ ਕਾਲੇ ਬੱਦਲ ਆਕਾਸ਼ ਵਿੱਚ ਆਏ ਦੇਖ ਕੇ ਪੈਲਾਂ ਪਾਉਣ ਲੱਗ ਜਾਂਦੇ, ਖੁਸ਼ ਹੋ ਜਾਂਦੇ ਹੈ, ਅਤੇ ਪਪੀਹੇ ਜਿਹੜੇ ਨੇ ਉਹ ਵੀ ਬੋਲਣੇ ਸ਼ੁਰੂ ਹੋ ਜਾਂਦੇ ਕਿ ਹੁਣ ਵਰਖਾ ਆਵੇਗੀ, ਸਵਾਂਤੀ ਬੂੰਦ ਮਿਲੇਗੀ, ਸਾਡੀ ਪਿਆਸ ਜੋ ਹੈ ਉਹ ਬੁੱਝ ਜਾਏਗੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮੋਰ ਬੱਬੀਹੇ ਬੋਲਦੇ ਦੇਖ ਬੱਦਲ ਕਾਲੇ। ਫਿਰ ਉਹ ਕਹਿੰਦੇ ਨੇ ਨਾਰ ਪਧਾਰ ਪਿਆਰ ਹੈ। ਉਹ ਕਹਿੰਦੇ ਕੁਦਰਤ ਦਾ ਨਿਜ਼ਮ ਬਣਾਇਆ ਹੋਇਆ ਕਿ ਨਾਰ ਪਧਾਰ ਭਾਵ ਦੋਨਾਂ ਜੀਆਂ ਦਾ ਪਿਆਰ ਹੈ। ਜਿੰਨਾ ਉਹਨਾਂ ਨੂੰ ਇੱਕ ਦੂਸਰੇ ਨਾਲ ਪਿਆਰ ਹੁੰਦਾ, ਜਿੱਥੇ ਕਿਰਪਾ ਹੋਵੇ ਪ੍ਰਭੂ ਦੀ। ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਅਗਲਾ ਪ੍ਰਮਾਣ ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ। ਜਿਵੇਂ ਮਾਂ ਪੁੱਤ ਨੂੰ ਸੰਭਾਲਦੀ ਅਤੇ ਮਾਂ ਦਾ ਪੁੱਤ ਦੇ ਨਾਲ ਪਿਆਰ ਹੈ। ਅਖੀਰ 'ਤੇ ਉਹ ਕਹਿੰਦੇ ਪੀਰ ਮੁਰੀਦਾਂ ਪਿਰਹੜੀ ਉਹ ਨਿਭ ਹੈ ਨਾਲੇ। ਪੀਰ ਨਾਮ ਹੈ ਗੁਰੂ ਜੀ ਦਾ ਅਤੇ ਮੁਰੀਦ ਨਾਮ ਹੈ ਸਿੱਖਾਂ ਦਾ। ਉਹ ਕਹਿੰਦੇ ਸਿੱਖਾਂ ਦਾ ਆਪਣੇ ਗੁਰੂ ਦੇ ਨਾਲ ਇੰਨਾ ਪਿਆਰ ਹੈ, ਉਹ ਨਿਭ ਹੈ ਨਾਲੇ, ਉਹ ਪ੍ਰੇਮ ਉਹ ਪਿਆਰ ਸਿੱਖਾਂ ਦਾ ਉਹਨਾਂ ਦੇ ਆਖਰੀ ਸਵਾਸਾਂ ਤੱਕ ਜਿਹੜਾ ਹੈ ਉਹ ਨਿਭਦਾ ਹੈ। ਅੱਜ ਦੇ ਜੋ ਬਚਨ ਪਾਤਸ਼ਾਹ ਜੀ ਦੇ ਕਥਾ ਵਿੱਚ ਆਏ ਨੇ, ਜਿੰਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਭਾਈ ਮਤੀ ਦਾਸ ਸਾਹਿਬ ਜੀ ਚਾਂਦਨੀ ਚੌਂਕ ਦੇ ਵਿੱਚ ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਘੜੀਆਂ ਲੱਗੀਆਂ ਹੋਈਆਂ, ਦਿੱਲੀ ਦੇ ਵਾਸੀਆਂ ਨੂੰ ਜ਼ਬਰਦਸਤੀ ਹਕੂਮਤ ਨੇ ਆਖਿਆ ਹੋਇਆ ਕਿ ਇੱਥੇ ਇੱਕ ਤਮਾਸ਼ਾ ਲੱਗਣਾ, ਤੁਸੀਂ ਜ਼ਰੂਰ ਘਰਾਂ ਤੋਂ ਆਉਣਾ, ਜਿਹੜਾ ਨਾ ਆਇਆ ਉਹਨੂੰ ਕਤਲ ਕਰਾਂਗੇ। ਲੋਕ ਮਜ਼ਬੂਰੀ ਵੱਸ ਵਿਚਾਰੇ ਇਕੱਠੇ ਹੋਏ ਪਏ ਨੇ। ਉਸ ਮੌਕੇ ਦੇ ਉੱਤੇ ਕਾਜ਼ੀ ਕਹਿੰਦਾ ਏ, ਮਤੀ ਦਾਸ, ਤੈਨੂੰ ਹੁਣ ਥੋੜ੍ਹੇ ਮਿੰਟਾਂ ਤੋਂ ਬਾਅਦ ਆਰੇ ਨਾਲ ਚੀਰ ਕੇ ਦਫਾੜ ਕਰ ਦੇਣਾ ਹੈ ਅਤੇ ਹਰ ਮੁਜ਼ਰਮ ਨੂੰ ਉਹਦੀ ਮੌਤ ਦੀ ਸਜ਼ਾ ਤੋਂ ਪਹਿਲਾਂ ਪੁੱਛਿਆ ਜਾਂਦਾ ਵੀ ਤੇਰੀ ਕੋਈ ਅੰਤਿਮ ਇੱਛਾ, ਅਤੇ ਤੂੰ ਵੀ ਦੱਸ ਦੇ ਜੇ ਤੇਰੀ ਕੋਈ ਅੰਤਿਮ ਇੱਛਾ ਹੈ ਤਾਂ। ਕਹਿੰਦਾ ਬਸ ਇੱਛਾ ਇੱਕ ਹੈਗੀ ਹੈ। ਉਹਨਾਂ ਸੋਚਿਆ ਸ਼ਾਇਦ ਮੌਤ ਤੋਂ ਡਰਿਆ ਅਤੇ ਕੁਛ ਦੱਸੇਗਾ, ਕੋਈ ਨਾ ਕੋਈ ਰਵਾਇਤ ਗੁਜਾਇਸ਼ ਮੰਗੇਗਾ। ਭਾਈ ਮਤੀ ਦਾਸ ਸਾਹਿਬ ਕਹਿੰਦੇ ਇੱਕ ਇੱਛਾ ਹੈਗੀ ਹੈ। ਕਾਜ਼ੀ ਅਤੇ ਮੁੱਲਾਂ ਨੇੜੇ ਹੋਏ, ਕਹਿੰਦੇ ਅਸੀਂ ਤੇਰੀ ਹਰ ਕੁਛ ਪੂਰੀ ਕਰਾਂਗੇ, ਤੂੰ ਦੱਸ ਤਾਂ ਸਹੀ। ਪਰ ਮਤੀ ਦਾਸ ਸਾਹਿਬ ਕਹਿੰਦੇ ਜਦੋਂ ਆ ਜਿਹੜੀਆਂ ਲੱਕੜਾਂ ਤੁਸੀਂ ਗੱਡੀਆਂ ਨਾ ਦੋਵੇਂ ਪਾਸੇ ਮੇਰੀਆਂ ਬਾਹਾਂ ਰੱਸਿਆਂ ਦੇ ਨਾਲ ਬੰਨਣ ਵਾਸਤੇ, ਅਤੇ ਇੱਕ ਮੇਰੀ ਇੱਛਾ ਪੂਰੀ ਕਰ ਦਿਓ, ਮੇਰੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਇਸ ਪਾਸੇ ਪਿੰਜਰੇ ਦੇ ਵਿੱਚ ਕੈਦ ਕੀਤਾ ਅਤੇ ਮੇਰਾ ਮੁੱਖ ਉਸ ਪਾਸੇ ਵੱਲ ਨੂੰ ਕਰਕੇ ਮੈਨੂੰ ਬੰਨਿਓ, ਅਤੇ ਜਦੋਂ ਮੇਰੇ ਸਿਰ 'ਤੇ ਆਰਾ ਚੱਲਦਾ ਹੋਵੇ ਉਦੋਂ ਮੈਂ ਆਪਣੇ ਨੇਤਰਾਂ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਾ ਕਰਦਾ ਸ਼ਹੀਦੀ ਪ੍ਰਾਪਤ ਕਰਾਂ। ਆਸ ਪਾਸ ਇਕੱਠੀ ਹੋਈ ਜਨਤਾ ਦੇ ਹੰਝੂ ਵਗ ਗਏ। ਉਹ ਧੰਨ ਗੁਰੂ ਕੇ ਸਿੱਖਾ, ਉਹ ਮੌਤ ਦਾ ਖੌਫ ਕੋਈ ਨਹੀਂ, ਆਰੇ ਨਾਲ ਚੀਰੇ ਜਾਣ ਦਾ ਭੈ ਮਨ ਵਿੱਚ ਕੋਈ ਨਹੀਂ, ਅਤੇ ਮਰਨ ਵੇਲੇ ਵੀ ਇੱਛਾ ਇਹ ਹੈ ਭਈ ਸੱਚੇ ਸਤਿਗੁਰਾਂ ਦੇ ਦਰਸ਼ਨ ਅਤੇ ਦੀਦਾਰ ਹੁੰਦੇ ਰਹਿਣ। ਉਹ ਗੁਰੂ ਕਾ ਸੂਰਮਾ ਧਰਮ ਨੂੰ ਨਿਭਾਉਂਦਾ ਹੋਇਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਾ ਹੋਇਆ, ਆਰੇ ਨਾਲ ਚਰਾ ਕੇ ਆਪਣੇ ਆਪ ਨੂੰ ਅਤੇ ਪਰਮੇਸ਼ੁਰ ਦੇ ਦਰ 'ਤੇ ਅਤੇ ਗੁਰੂ ਦੇ ਦਰ 'ਤੇ ਪ੍ਰਵਾਨ ਚੜ ਗਿਆ। ਅਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਇੰਨੇ ਸਾਲ ਪਹਿਲਾਂ ਹੀ ਬਚਨ ਉਚਾਰ ਦਿੱਤੇ। ਉਹ ਕਹਿੰਦੇ ਜਿਨ੍ਹਾਂ ਪਿਰੀ ਪਿਆਰ, ਜਿਨ੍ਹਾਂ ਦਾ ਆਪਣੇ ਪਿਆਰੇ ਗੁਰੂ ਨਾਲ ਆਪਣੇ ਪਿਆਰੇ ਪਰਮੇਸ਼ੁਰ ਨਾਲ ਪਿਆਰ ਹੋਵੇ, ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਕਿਉਂ ਦਾ ਅਰਥ ਹੈ ਕਿਵੇਂ, ਉਹ ਕਿਵੇਂ ਦਰਸ਼ਨਾਂ ਤੋਂ ਬਿਨਾਂ ਤ੍ਰਿਪਤ ਹੋ ਸਕਦੇ ਹਨ। ਉਹਨਾਂ ਨੂੰ ਤਾਂ ਨਾਨਕ ਮਿਲੈ ਸੁਭਾਏ, ਗੁਰਮੁਖ ਇਹੋ ਮਨ ਰਹਿਸੀ ਹੈ। ਜੇ ਸਹਿਜ ਸੁਭਾਏ ਵੀ ਗੁਰੂ ਪਾਤਸ਼ਾਹ ਜੀ ਮਿਲ ਪੈਣ, ਅਤੇ ਜਾਂ ਕਿਸੇ ਮੁਸ਼ਕਲ ਦੇ ਇਮਤਿਹਾਨ ਦੇ ਵਿੱਚੋਂ ਦੀ ਲੰਘ ਕੇ ਗੁਰੂ ਜੀ ਮਿਲ ਪੈਣ, ਇਹੋ ਮਨ ਰਹਿਸੀ ਹੈ। ਰਹੱਸ ਇੱਥੇ ਨਾਮ ਆਨੰਦ ਦਾ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਰਹਿਸ ਨਾਮ ਇੱਥੇ ਆਨੰਦ ਦਾ ਹੈ। ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਚੰਦੂ ਨੇ ਆਪਣੀ ਗ੍ਰਿਫਤਾਰੀ ਦੇ ਵਿੱਚ ਉਹਨਾਂ ਨੂੰ ਬਹੁਤ ਸਰੀਰਕ ਰੂਪ ਵਿੱਚ ਕਸ਼ਟ ਦਿੱਤੇ ਹੋਏ ਨੇ। ਸਬੱਬ ਐਸਾ ਬਣਿਆ ਕਿ ਇਸ ਚੰਦੂ ਦੀ ਜੋ ਨਹੁੰ ਹੈ ਉਹ ਕਿਸੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਨੂੰ ਮੰਨਣ ਵਾਲੇ ਵਿਅਕਤੀ ਦੀ ਧੀ ਸੀ। ਉਹਨੂੰ ਪੇਕੇ ਘਰ ਵਿੱਚ ਗੁਰੂ ਮਹਾਰਾਜ ਜੀ ਦੇ ਦਰ ਘਰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨਤਾ ਦਾ ਪਤਾ ਸੀ। ਇਹਨੂੰ ਕਿਸੇ ਨੇ ਦੱਸਿਆ ਨਹੀਂ, ਤੈਨੂੰ ਪਤਾ ਲੱਗਾ ਕਿਸੇ ਗੱਲ ਦਾ? ਕਹਿੰਦੀ ਕੀ ਗੱਲ? ਕਹਿੰਦੀ ਜਿਹੜਾ ਨਖੱਤਾ ਤੇਰਾ ਸਹੁਰਾ ਨਾ, ਬੜਾ ਪਾਪੀ ਆ, ਉਹਨੇ ਪਤਾ ਕੀ ਕੀਤਾ ਹੋਇਆ? ਕਹਿੰਦੀ ਕੀ ਕੀਤਾ? ਲਾਗੋਂ ਜਨਾਨੀਆਂ ਨੇ, ਗਵਾਂਢਣਾਂ ਨੇ ਦੱਸਿਆ, ਕਹਿੰਦੀਆਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਪੰਜਵੇਂ ਗੁਰੂ ਜੀ ਬੈਠੇ ਆ ਨਾ, ਸ੍ਰੀ ਗੁਰੂ ਅਰਜਨ ਸਾਹਿਬ, ਉਹਨਾਂ ਨੂੰ ਇੰਨੇ ਪਾਪੀ ਨੇ ਕੈਦ ਕੀਤਾ ਹੋਇਆ ਹੀ ਉਹ, ਅਤੇ ਨਾ ਉਹਨਾਂ ਨੂੰ ਸਵੇਰ ਦਾ ਔਰ ਕੱਲ੍ਹ ਦਾ ਇੰਨੇ ਪ੍ਰਸ਼ਾਦਾ ਛਕਣ ਲਈ ਕੋਈ ਦਿੱਤਾ ਹੈ, ਅਤੇ ਨਾ ਇਹਨੇ ਪਾਣੀ ਪੀਣ ਵਾਸਤੇ ਦਿੱਤਾ ਹੈ, ਅਤੇ ਇਹ ਪਾਪ ਕਮਾ ਰਿਹਾ ਹੈ, ਅਤੇ ਇਹ ਜਿਹੜੇ ਪਾਪ ਹੁੰਦੇ ਆ ਨਾ, ਇਹ ਤੂੰ ਉਹਦੀ ਨਹੁੰ ਹੈ, ਤੁਹਾਡੀ ਔਲਾਦ ਨੂੰ ਅਤੇ ਤੁਹਾਡੀ ਸੰਤਾਨ ਨੂੰ ਭੋਗਣੇ ਪੈਣਗੇ, ਅਤੇ ਤੂੰ ਕੁਝ ਸੋਚਿਆ ਇਹਦੇ ਬਾਰੇ? ਗੁੰਮ ਹੋ ਗਈ, ਚੁੱਪ ਹੋ ਗਈ, ਕਿਉਂਕਿ ਉਹ ਤਾਂ ਉਹਨਾਂ ਦੇ ਨਾਲੋਂ ਕੁਝ ਵੱਧ ਜਾਣਦੀ ਸੀ ਗੁਰੂ ਘਰ ਦੇ ਬਾਰੇ। ਸੋਚਾਂ ਵਿੱਚ ਪੈ ਗਈ ਭਈ ਇਸ ਪਾਪੀ ਸਹੁਰੇ ਨੂੰ ਕੌਣ ਸਮਝਾਵੇ, ਅਤੇ ਮਨ ਹੀ ਮਨ ਦੇ ਅੰਦਰ ਹੁਣ ਸਕੀਮਾਂ ਬਣਾ ਰਹੀ ਹੈ ਭਈ ਕਿਵੇਂ ਮੈਂ ਹੁਣ ਸੱਚੇ ਸਤਿਗੁਰੂ ਸਾਹਿਬ ਜੀ ਨੂੰ ਕੁਝ ਛਕਾਵਾਂ ਅਤੇ ਕੁਝ ਪਿਆਵਾਂ। ਅਤੇ ਜਦ ਖਬਰ ਮਿਲ ਗਈ ਤਾਂ ਫਿਰ ਹੋਰਨਾਂ ਦੇ ਕੋਲੋਂ ਵੀ ਖਬਰ ਇੱਧਰੋਂ ਉੱਧਰੋਂ ਪੁੱਛਣ ਲੱਗ ਪਈ ਵੀ ਗੁਰੂ ਜੀ ਦੇ ਨਾਲ ਕੀ ਬੀਤ ਰਹੀ ਹੈ। ਦੱਸਣ ਵਾਲਿਆਂ ਨੇ ਦੱਸਿਆ ਕਿ ਬੀਤਣਾ ਕੀ ਹੈ, ਅੱਜ ਤਾਂ ਤੇਰੇ ਸਹੁਰੇ ਨੇ ਉਹਨਾਂ ਨੂੰ ਤੱਤੀ ਤਵੀ 'ਤੇ ਬੈਠਾ ਦਿੱਤਾ ਹੈ, ਉਹਨਾਂ ਦੇ ਸਰੀਰ ਦੇ ਉੱਪਰ ਛਾਲੇ ਹੀ ਛਾਲੇ ਹੋਏ ਪਏ ਨੇ ਔਰ ਤੜਫਦੀ ਹੈ, ਤੜਫਦੀ ਹੈ ਇਹ ਚਕੋਰ ਦੀ ਤਰ੍ਹਾਂ, ਤੜਫਦੀ ਹੈ ਇਹ ਰਾਤ ਨੂੰ। ਕੁਝ ਇਹਨੇ ਆਪਣੇ ਕਾਂਟੇ, ਮੁੰਦਰੀਆਂ, ਛੱਲੇ, ਗਹਿਣੇ ਜਿਹੜੇ ਨੇ ਉਹ ਚੁੰਨੀ ਦੇ ਪੱਲੇ ਬੱਧੇ ਰਿਸ਼ਵਤ ਦੇਣ ਵਾਸਤੇ, ਅਤੇ ਇਹਨੇ ਪ੍ਰਸ਼ਾਦਾ ਜਿਹੜਾ ਸੀਗਾ ਉਹ ਬਣਾਇਆ, ਅਤੇ ਇੱਕ ਇਹਨੇ ਹੋਰ ਕੰਮ ਕੀਤਾ ਜਿਹੜੀਆਂ ਆਪਾਂ ਛਬੀਲਾਂ ਲਾਉਂਦੇ ਨੇ, ਇਹਦੇ ਪਿੱਛੇ ਬੜਾ ਇਤਿਹਾਸ ਹੈ ਲੰਬਾ। ਇਹਨੇ ਸ਼ੱਕਰ ਦਾ ਪਾਣੀ ਜਿਹੜਾ ਸੀ ਉਹ ਪਾਣੀ ਵਿੱਚ ਸ਼ੱਕਰ ਘੋਲ ਕੇ ਗਾੜਾ ਜਿਹੜਾ ਸੀਗਾ ਪਾਣੀ ਉਹ ਗੜਵੀ ਦੇ ਵਿੱਚ ਪਾਇਆ ਹੋਇਆ। ਅਤੇ ਪੁਰਾਣਿਆਂ ਸਮਿਆਂ ਵਿੱਚ ਇਹ ਇੱਕ ਦੇਸੀ ਇਲਾਜ ਸੀਗਾ ਕਿ ਜਦੋਂ ਚਮੜੀ ਸੜ ਜਾਏ ਅਤੇ ਉਹਦੇ ਉੱਤੇ ਗੁੜ ਵਾਲਾ ਸ਼ੱਕਰ ਵਾਲਾ ਪਾਣੀ ਲਾਈਏ ਤਾਂ ਉਹਨੂੰ ਆਰਾਮ ਮਿਲਦਾ ਸੀ। ਇਹ ਬਰਨੌਲ ਦਾ ਕੰਮ ਕਰਦਾ ਸੀਗਾ। ਇਹਨੇ ਸਾਰਾ ਸਮਾਨ ਲਿਆ ਅਤੇ ਰਾਤ ਜਦੋਂ ਲੋਕ ਸੌਂ ਸਾਂ ਗਏ, ਇਹ ਉੱਠੀ ਹੈ, ਇਹ ਜਾ ਕੇ ਜਿੱਥੇ ਸਤਿਗੁਰਾਂ ਨੂੰ ਕੈਦ ਕੀਤਾ ਹੋਇਆ ਹੈ ਉਸਦੇ ਸਹੁਰੇ ਪਾਪੀ ਨੇ ਹਕੂਮਤ ਦੀ ਨਾਲ ਮਦਦ ਲੈ ਕੇ ਉੱਥੇ ਪਹਿਰੇਦਾਰਾਂ ਨੂੰ, ਸਿਪਾਹੀਆਂ ਨੂੰ ਜਾ ਕੇ ਮਿਲੀ ਹੈ। ਉਹ ਪਹਿਲਾਂ ਕੜਕ ਕੇ ਬੋਲੇ ਹੈ, ਕੌਣ ਹੈ ਤੂੰ ਹਨੇਰੇ ਵਿੱਚ, ਕੌਣ ਔਰਤ ਆਈ ਹੈ? ਕਹਿੰਦੀ ਚੁੱਪ ਕਰ ਜਾਓ, ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਕਹਿੰਦੇ ਹਾਂ, ਤੂੰ ਕੌਣ ਹੈ? ਪਹਿਲਾਂ ਆਪਣੇ ਬਾਰੇ ਦੱਸਿਆ ਕਿ ਜਿਹੜਾ ਤੁਹਾਡਾ ਹੁਕਮਰਾਨ ਹੈ ਨਾ, ਮੈਂ ਉਹਦੀ ਨਹੁੰ ਹਾਂ। ਕਹਿੰਦੇ ਤੂੰ ਇੱਥੇ ਇਸ ਵੇਲੇ ਕਿਵੇਂ ਆਈ ਹੈ? ਕਹਿੰਦੀ ਹੈ, ਇਹ ਜਿਨ੍ਹਾਂ ਦੀ ਤੁਸੀਂ ਗ੍ਰਿਫਤਾਰੀ ਕਰਕੇ ਅਤੇ ਆਸ ਪਾਸ ਪਹਿਰਾ ਲਾਇਆ ਹੋਇਆ ਨਾ, ਤੁਸੀਂ ਨਹੀਂ ਜਾਣਦੇ, ਇਹ ਤਾਂ ਪਰਮਾਤਮਾ ਦਾ ਰੂਪ ਹਨ। ਮੇਰੇ ਸਹੁਰੇ ਦੇ ਤਾਂ ਭਾਗ ਮਾੜੇ ਨੇ ਅਤੇ ਉਹ ਪਾਪ ਕਮਾ ਰਿਹਾ, ਅਤੇ ਇਹਨਾਂ ਨੇ ਕੁਝ ਛਕਿਆ ਨਹੀਂ, ਕੁਝ ਪੀਤਾ ਨਹੀਂ, ਮੈਂ ਇਹਨਾਂ ਨੂੰ ਕੁਝ ਪ੍ਰਸ਼ਾਦਾ ਛਕਾਉਣ ਜਾਣਾ, ਅਤੇ ਤੁਸੀਂ ਇੱਦਾਂ ਕਰਿਓ ਕਿ ਜ਼ਬਾਨ ਬੰਦ ਰੱਖਿਓ, ਆਹ ਤੁਹਾਡੇ ਵਾਸਤੇ ਮੈਂ ਗਹਿਣੇ ਲੈ ਕੇ ਆਈ ਹਾਂ, ਇਹ ਤੁਸੀਂ ਲੈ ਲਓ ਅਤੇ ਤੁਸੀਂ ਚੁੱਪ ਰਹੋ, ਮੇਰੇ ਬਾਰੇ ਕਿਸੇ ਨੂੰ ਦੱਸਿਓ ਨਾ, ਅਤੇ ਮੈਨੂੰ ਲੰਘ ਜਾਣ ਦਿਓ, ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰ ਲੈਣ ਦਿਓ, ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ। ਲੰਘ ਗਈ ਹੈ, ਲਾਲਚ ਕਈ ਕੁਛ ਕਰਵਾ ਦਿੰਦਾ ਹੈ। ਉਹ ਚੁੱਪ ਹੋ ਗਏ ਨੇ ਪਹਿਰੇਦਾਰ, ਗਹਿਣੇ ਉਹਨਾਂ ਨੇ ਅੱਧੇ ਅੱਧੇ ਵੰਡ ਲਏ ਨੇ, ਉਹਨਾਂ ਨੂੰ ਉਹਨਾਂ ਗਹਿਣਿਆਂ ਵੱਲ ਧਿਆਨ ਚਲਾ ਗਿਆ, ਅਤੇ ਜਿਹਨੇ ਆਪਣੇ ਪਿਆਰੇ ਗੁਰੂ ਦੇ ਦੀਦਾਰ ਕਰਨੇ ਹੁੰਦੇ ਉਹਦੇ ਵਾਸਤੇ ਕੰਚਨ ਮਾਟੀ ਮਾਨੈ ਹੋ ਗਿਆ ਹੁੰਦਾ ਹੈ, ਉਹਨਾਂ ਨੂੰ ਦੇ ਗਈ ਹੈ ਗਹਿਣੇ। ਧੰਨ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਤੇ ਰੱਖ ਕੇ ਸੀਸ 'ਤੇ ਰੋਣ ਲੱਗ ਗਈ। ਕਹਿੰਦੀ, ਪਾਤਸ਼ਾਹ ਮੇਰੇ ਲੇਖ ਕਿਹੋ ਜਿਹੇ ਲਿਖੇ, ਇਹੋ ਜਿਹੇ ਪਾਪੀ ਬੰਦੇ ਦੇ ਘਰ ਮੇਰਾ ਸੰਯੋਗ ਲਿਖਿਆ, ਮੈਂ ਇਹਦੀ ਨਹੁੰ ਹਾਂ, ਪਰ ਜਿਹੜਾ ਫਲਾਣੇ ਨਗਰ 'ਚ ਫਲਾਣਾ ਤੁਹਾਡਾ ਪ੍ਰੇਮੀ ਸੀ ਨਾ ਮਹਾਰਾਜ ਪਾਤਸ਼ਾਹ ਜੀ ਸਿੱਖ, ਅਤੇ ਮੈਂ ਉਹਦੀ ਧੀ ਹਾਂ। ਮਹਾਰਾਜ ਪਾਤਸ਼ਾਹ ਤੁਸੀਂ ਕੁਝ ਛਕਿਆ ਨਹੀਂ, ਮੈਂ ਤੁਹਾਡੇ ਲਈ ਆਹ ਪ੍ਰਸ਼ਾਦੇ ਪਕਾ ਕੇ ਆਹ ਲਿਆਈ ਹਾਂ ਭੋਜਨ, ਕਿਰਪਾ ਕਰੋ ਛਕੋ, ਆਹ ਮੈਂ ਤੁਹਾਡੇ ਲਈ ਲਿਆਈ ਹਾਂ ਸ਼ੱਕਰ ਵਾਲਾ ਪਾਣੀ, ਇਹ ਲਿਆਓ ਤੁਹਾਡੀ ਸੜੀ ਹੋਈ ਚਮੜੀ ਦੇ ਉੱਤੇ ਲਾ ਦੇਵਾਂ। ਮਹਾਰਾਜ ਪਾਤਸ਼ਾਹ ਨੇ ਆਖਿਆ, ਬੱਚੀਏ ਤੂੰ ਬੜੀ ਧੀਏ ਖੇਚੜ ਕਰਕੇ ਅਤੇ ਪ੍ਰੇਮ ਨੂੰ ਨਿਭਾਉਂਦੀ ਹੋਈ, ਸਿੱਖੀ ਨੂੰ ਨਿਭਾਉਂਦੀ ਹੋਈ ਆਈ ਹੈ, ਤੇਰੀ ਇਹ ਸੇਵਾ ਸੱਚਖੰਡ ਵਿੱਚ ਪ੍ਰਵਾਨ ਚੜ ਗਈ ਹੈ, ਤੇਰੀ ਭਾਵਨਾ ਜਿਹੜੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਦਰ ਘਰ ਵਿੱਚ ਥਾਏ ਪੈ ਗਈ ਹੈ। ਪਰ ਬੱਚੀਏ ਇਹ ਜਿਹੜਾ ਭੋਜਨ ਹੈ ਨਾ, ਇਹ ਜਿਹੜਾ ਅਨਾਜ ਹੈ ਨਾ, ਇਹ ਦੁਸ਼ਟ ਚੰਦੂ ਪਾਪੀ ਦੇ ਘਰ ਦਾ ਹੈ, ਇਸ ਵਾਸਤੇ ਇਹ ਅਸੀਂ ਖਾਣਾ ਨਹੀਂ। ਤੇਰੀ ਭਾਵਨਾ ਜਿਹੜੀ ਹੈ ਉਹ ਸਮਝ ਲਾ ਪ੍ਰਵਾਨ ਚੜ ਗਈ ਹੈ, ਇਹ ਦੁਸ਼ਟ ਦੇ ਘਰ ਦਾ ਪਾਪਾਂ ਦਾ ਭੋਜਨ ਹੈ, ਇਹ ਅਸੀਂ ਖਾਣਾ ਨਹੀਂ। ਪਰ ਜਿਹੜੀ ਸੇਵਾ ਤੂੰ ਕੀਤੀ ਹੈ, ਪਕਾ ਕੇ ਲਿਆਈ ਹੈ, ਪਹੁੰਚੀ ਹੈ, ਤੇਰੀ ਸੇਵਾ ਪ੍ਰਵਾਨ ਹੈ। ਫਿਰ ਚਰਨਾਂ 'ਤੇ ਸਿਰ ਰੱਖ ਕੇ ਕਹਿਣ ਲੱਗ ਪਈ, ਮਹਾਰਾਜ ਕਿਰਪਾ ਕਰੋ, ਮੈਂ ਇਹ ਸਰੀਰ ਹੀ ਛੱਡ ਜਾਵਾਂ, ਮੈਂ ਇਹੋ ਜਿਹੇ ਪਾਪੀ ਬੰਦੇ ਦੇ ਘਰ ਵਿੱਚ ਰਹਿ ਕੇ ਕੀ ਕਰਨਾ। ਮਹਾਰਾਜ ਪਾਤਸ਼ਾਹ ਕਹਿੰਦੇ, ਬਸ ਇੱਕ ਦਿਨ ਦੀ ਹੁਣ ਖੇਡ ਬਾਕੀ ਰਹਿ ਗਈ ਹੈ, ਇਹ ਅਸੀਂ ਪੰਜ ਭੂਤਕ ਸਰੀਰ ਜਿਹੜਾ ਹੈ ਇਹ ਚੂਲਾ ਤਿਆਗ ਜਾਣਾ ਹੈ, ਅਤੇ ਧੀਏ ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਨਾ, ਉਸ ਤੋਂ ਬਾਅਦਾਂ ਤੇਰੇ ਵੀ ਸਵਾਸ ਪੂਰੇ ਹੋ ਜਾਣਗੇ, ਤੂੰ ਵੀ ਆਵੇਂਗੀ, ਤੇਰੇ ਕੋਲੋਂ ਰਸਤੇ ਵਿੱਚ ਕੋਈ ਦਰਗਾਹ ਦੇ ਉੱਤੇ ਧਰਮਰਾਜ ਲੇਖਾ ਨਹੀਂ ਪੁੱਛੇਗਾ, ਅਤੇ ਤੂੰ ਸੱਚਖੰਡ ਦੇ ਵਿੱਚ ਜਾਵੇਂਗੀ, ਤੇਰੀ ਇਹ ਫਰਿਆਦ ਅਸੀਂ ਪ੍ਰਵਾਨ ਕਰਦੇ ਹਾਂ, ਪੂਰੀ ਕਰਦੇ ਹਾਂ। ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਇਸ ਤਰ੍ਹਾਂ ਡੁੱਲਦੇ ਹੋਏ ਹੰਝੂਆਂ ਦੇ ਨਾਲ ਇਹ ਚੰਦੂ ਦੀ ਨਹੁੰ ਜਿਹੜੀ ਸੀ ਵਾਪਸ ਆਪਣੇ ਘਰ ਆ ਗਈ ਅਤੇ ਮਹਾਰਾਜ ਪਾਤਸ਼ਾਹ ਨੇ ਇਹਨੂੰ ਬਖਸ਼ ਲਿਆ, ਇਹਦਾ ਲੋਕ ਪ੍ਰਲੋਕ ਜਿਹੜਾ ਸੀ ਸੁਹੇਲਾ ਕਰ ਦਿੱਤਾ। ਅਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਬਚਨ ਪਹਿਲਾਂ ਉਚਾਰ ਦਿੱਤੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਆਪਣੇ ਗੁਰੂ ਦਾ ਪ੍ਰੇਮ ਲੱਗ ਜਾਂਦਾ ਹੈ, ਪਿਆਰ ਲੱਗ ਜਾਂਦਾ ਹੈ, ਪਾਤਸ਼ਾਹ ਜੀ ਕਹਿੰਦੇ ਆ ਜਿੰਨਾ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸੁਭਾਏ ਗੁਰਮੁਖ ਇਹੋ ਮਨ ਰਹਿਸੀਐ। ਉਹਨਾਂ ਗੁਰਮੁਖਾਂ ਦੇ ਅੰਦਰ ਰਹੱਸ ਆਨੰਦ ਜਿਹੜਾ ਹੈ ਉਹ ਬਣਿਆ ਹੁੰਦਾ ਆਪਣੇ ਗੁਰੂ ਦੇ ਪਿਆਰ ਦੇ ਵਿੱਚੋਂ ਉਪਜਿਆ ਹੋਇਆ। ਅੱਗੇ ਮਹਾਰਾਜ ਹੋਰ ਫੁਰਮਾਨ ਕਰਦੇ ਨੇ, ਜਿੰਨਾ ਪਿਰੀ ਪਿਆਰ ਜਿਨ੍ਹਾਂ ਦਾ ਆਪਣੇ ਪਿਰ ਮਾਲਕ ਦੇ ਨਾਲ, ਜੋ ਸਾਰੇ ਸੰਸਾਰ ਦਾ ਮਾਲਕ ਹੈ ਉਸ ਦੇ ਨਾਲ ਜਿਹਦਾ ਪਿਆਰ ਹੁੰਦਾ ਹੈ, ਕਿਉਂ ਜੀਵਨ ਪਿਰ ਬਾਹਰੇ, ਉਹ ਕਿਵੇਂ ਜੀਵਨ ਜੀਉ ਸਕਦੇ ਹਨ ਆਪਣੇ ਪਿਰ ਦੇ ਹੁਕਮ ਤੋਂ ਬਾਹਰ ਹੋ ਕੇ, ਆਪਣੇ ਪਿਰ ਦੀ ਨਜ਼ਰ ਤੋਂ, ਪਿਆਰੇ ਦੀ ਨਜ਼ਰ ਤੋਂ ਬਾਹਰ ਹੋ ਕੇ ਉਹ ਕਿਵੇਂ ਜੀਵਨ ਜੀਉ ਸਕਦੇ ਹਨ। ਉਹਨਾਂ ਦੀ ਹਾਲਤ ਫਿਰ ਇਉਂ ਹੋ ਜਾਂਦੀ ਹੈ ਜਿਵੇਂ ਮੱਛੀ ਨੂੰ ਪਾਣੀ 'ਚੋਂ ਬਾਹਰ ਕੱਢ ਦਈਏ ਅਤੇ ਉਹ ਤੜਫਦੇ ਹਨ। ਬੇਸ਼ੱਕ ਧੰਨ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਪੁੱਤਰ ਸੀ, ਪਰ ਸਪੁੱਤਰ ਤਾਂ ਬਾਬਾ ਪਿਰਥੀ ਚੰਦ ਵੀ ਸਨ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਿੱਖ ਬਣ ਕੇ ਵਿਚਰ ਰਹੇ ਸਨ, ਸਿੱਖ ਬਣ ਕੇ। ਅਤੇ ਜਿਹੜੀਆਂ ਲਾਹੌਰ ਤੋਂ ਚਿੱਠੀਆਂ ਪਾਈਆਂ ਉਹਨਾਂ ਵਿੱਚ ਕੈਸੀ ਤੜਫਣਾ ਸੀਗੀ, ਬਸ ਉਹਨਾਂ ਦੇ ਵਿੱਚ ਇਹੀ ਸੀ ਕਿ ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਆਪਣੇ ਪਿਰ ਦੀ ਦ੍ਰਿਸ਼ਟੀ ਤੋਂ ਬਾਹਰ ਹੋ ਕੇ ਉਹਨਾਂ ਦਾ ਜੀਵਨ ਕਿਵੇਂ ਬਰਕਰਾਰ ਰਹਿ ਸਕਦਾ ਹੈ। ਕੈਸੇ ਕੈਸੇ ਪਿਆਰੇ ਬੋਲ ਉਹਨਾਂ ਨੇ ਲਿਖੇ, ਉਹ ਕਹਿੰਦੇ ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਐ ਮੇਰੇ ਗੁਰੂ ਜੀ, ਐ ਮੇਰੇ ਸੱਚੇ ਸਤਿਗੁਰੂ ਪਾਤਸ਼ਾਹ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਜਿਹੜੀ ਮਹਾਰਾਜ ਤੁਸੀਂ ਬਾਣੀ ਮੁੱਖ ਤੋਂ ਉਚਾਰਦੇ ਜੇ ਸਹਿਜ ਅਵਸਥਾ ਵਿੱਚ ਬੜੀ ਪਿਆਰੀ ਧੁਨ ਦੇ ਨਾਲ ਮਹਾਰਾਜ, ਅਤੇ ਤੁਹਾਡੇ ਚਿਹਰੇ ਦੇ ਮਹਾਰਾਜ ਜੀ ਤੁਹਾਡੇ ਸਰੂਪ ਦੇ ਜਿਹੜੇ ਦਰਸ਼ਨ ਨੇ ਉਹ ਬੜੇ ਸੁੰਦਰ ਹਨ। ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਚਿਰ ਹੋਵਾ ਦੇਖੇ ਸਾਰਿੰਗ ਪਾਣੀ। ਮਹਾਰਾਜ ਕਈ ਮਹੀਨੇ ਬੀਤ ਗਏ, ਮੈਂ ਲਾਹੌਰ ਆਇਆ ਹੋਇਆ ਹਾਂ, ਆਪ ਜੀ ਨੇ ਹੁਕਮ ਕੀਤਾ ਕਿ ਜਦ ਤੱਕ ਅਸੀਂ ਆਗਿਆ ਨਾ ਦੇਵਾਂਗੇ ਵਾਪਸ ਨਹੀਂ ਅੰਮ੍ਰਿਤਸਰ ਸਾਹਿਬ ਆਉਣਾ। ਅਤੇ ਮਹਾਰਾਜ ਚਿਰ ਹੋਆ ਦੇਖੇ ਸਾਰਿੰਗ ਪਾਣੀ, ਬੜਾ ਚਿਰ ਹੋ ਗਿਆ ਪਪੀਹੇ ਨੂੰ ਪਾਣੀ ਵੇਖੇ ਹੋਏ ਨੂੰ, ਚਿਰ ਹੋਆ ਦੇਖੇ ਸਾਰਿੰਗ ਪਾਣੀ, ਧੰਨ ਸੋ ਦੇਸ ਜਹਾਂ ਤੂੰ ਵੱਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਧੰਨ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਿੱਥੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਵੱਸੇ ਹੋਏ ਜੇ। ਧੰਨ ਸੋ ਦੇਸ ਜਹਾਂ ਤੂੰ ਵੱਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉਂ ਘੋਲੀ ਹਉਂ ਘੋਲ ਘੁਮਾਈ ਗੁਰ ਸੱਜਣ ਮੀਤ ਮੁਰਾਰੇ ਜੀਓ। ਤੁਹਾਡੇ ਤੋਂ ਪਾਤਸ਼ਾਹ ਵਾਰੀ ਘੋਲੀ ਜਾਂਦਾ ਹਾਂ ਤੁਹਾਡੇ ਦਰਸ਼ਨਾਂ ਤੋਂ। ਤੀਜੀ ਚਿੱਠੀ ਦੇ ਪਤਾ ਕੀ ਬਚਨ ਸਨ, ਇੱਕ ਸਿੱਖ ਦੀ ਅਵਸਥਾ ਦੇ ਵਿੱਚ ਲਿਖੇ ਹੋਏ। ਇਹ ਪਿਓ ਪੁੱਤਰ ਵਾਲਾ ਰਿਸ਼ਤਾ ਨਹੀਂ ਸੀ, ਜੇ ਪਿਓ ਪੁੱਤਰ ਵਾਲਾ ਰਿਸ਼ਤਾ ਹੁੰਦਾ ਤਾਂ ਜਾਂਦੇ ਹੀ ਨਾ, ਜਿਵੇਂ ਪਿਰਥੀ ਚੰਦ ਅਤੇ ਮਹਾਂਦੇਵ ਜੀ ਨੇ ਜਵਾਬ ਦੇ ਦਿੱਤਾ ਸੀ। ਇਹ ਇੱਕ ਸਿੱਖ ਦੀ ਹਾਲਤ ਸੀ, ਸਿੱਖ ਬਣ ਕੇ ਗੁਰੂ ਰਾਮਦਾਸ ਸਾਹਿਬ ਦੇ ਨਾਲ ਉਹ ਸਿੱਖੀ ਨਿਭਾ ਰਹੇ ਸਨ। ਅਤੇ ਤੀਸਰੀ ਚਿੱਠੀ ਦੇ ਬਚਨ ਸਨ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮਹਾਰਾਜ ਜਦੋਂ ਮੈਂ ਤੁਹਾਡੇ ਚਰਨਾਂ ਵਿੱਚ ਰਹਿੰਦਾ ਸੀਗਾ ਅਤੇ ਜੇ ਇੱਕ ਘੜੀ ਲੰਘ ਜਾਂਦੀ ਸੀ ਤੁਹਾਡੇ ਦਰਸ਼ਨ ਕੀਤਿਆਂ ਤੋਂ ਬਗੈਰ, ਤਾਂ ਮੇਰੇ ਅੰਦਰ ਕਲਯੁਗ ਵਾਪਰਨਾ ਸ਼ੁਰੂ ਹੋ ਜਾਂਦਾ ਸੀ। ਕਲਯੁਗ ਕੀ ਹੁੰਦਾ ਹੈ? ਕਲਯੁਗ ਹੁੰਦਾ ਜਦੋਂ ਮਨ ਜਿਹੜਾ ਖਿੰਡ ਪੁੰਡ ਜਾਏ ਅਤੇ ਮਨ ਟਿਕੇ ਨਾ। ਜੇ ਸਾਧ ਸੰਗਤ ਜੀ ਜਿਹਦਾ ਮਨ ਗੁਰੂ ਦੇ ਚਰਨਾਂ 'ਚ ਟਿਕ ਜਾਏ, ਮਨ ਇਕਾਗਰ ਹੋ ਜਾਏ, ਉਹਦੇ ਲਈ ਕਲਯੁਗ ਕਲਯੁਗ ਨਹੀਂ ਹੁੰਦਾ। ਅਤੇ ਜੇ ਸਮਾਂ ਭਾਵੇਂ ਸਤਯੁਗ ਦਾ ਹੋਵੇ ਅਤੇ ਮਨ ਖਿੰਡਿਆ ਹੋਏ, ਮਨ ਜਿਹੜਾ ਹੈ ਉਹ ਇਸ ਪ੍ਰਕਾਰ ਬਹੁ ਹਿੱਸਿਆਂ ਦੇ ਵਿੱਚ ਚੰਚਲਤਾਈ ਦੇ ਵਿੱਚ ਖਿੰਡਿਆ ਪੁੰਡਿਆ ਹੋਏ, ਟਿਕਿਆ ਨਾ ਹੋਵੇ, ਤਾਂ ਉਹ ਕਲਯੁਗ ਬਣਿਆ ਹੁੰਦਾ ਹੈ। ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਚਨ ਫਰਮਾਏ, ਮਹਾਰਾਜ ਜਦੋਂ ਇੱਕ ਘੜੀ ਲੰਘ ਜਾਂਦੀ ਸੀ ਤੁਹਾਡੇ ਦਰਸ਼ਨ ਕੀਤਿਆਂ ਤੋਂ ਬਿਨਾਂ ਤੇ ਮੇਰੇ ਅੰਦਰ ਕਲਯੁੱਗ ਵਾਪਰਨਾ ਸ਼ੁਰੂ ਹੋ ਜਾਂਦਾ ਸੀ, ਭਾਵ ਮਨ ਟਿਕਦਾ ਨਹੀਂ ਸੀ, ਮਨ ਜਿਹੜਾ ਸੀ ਦੁਖੀ ਹੋ ਜਾਂਦਾ ਸੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ। ਮਹਾਰਾਜ ਹੁਣ ਮੈਨੂੰ ਨੀਂਦ ਨਹੀਂ ਆਉਂਦੀ, ਰਾਤ ਨੂੰ ਤੁਹਾਡੇ ਦਰਸ਼ਨ ਨਹੀਂ ਕੀਤੇ ਹੋਏ ਕਈ ਮਹੀਨੇ ਲੰਘ ਗਏ ਹੈ ਅਤੇ ਰਾਤ ਵੀ ਨਹੀਂ ਬਤੀਤ ਹੁੰਦੀ। ਮੋਹੇ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ, ਹਾਂ ਘੋਲੀ ਜੀਓ ਘੋਲ ਘੁਮਾਈ। ਮਹਾਰਾਜ ਮੈਂ ਆਪਣਾ ਜੀਓ ਜਿਹੜਾ ਨਾ ਉਹ ਆਪ ਜੀ ਤੋਂ ਘੋਲੀ ਵਾਰੀ ਕਰਦਾ ਹਾਂ, ਹਾਂ ਘੋਲੀ ਜੀਓ ਘੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਗੁਰੂ ਜੀ ਤੇਰੇ ਦਰਬਾਰ ਤੋਂ, ਤਿਸ ਸੱਚੇ ਗੁਰ, ਹੇ ਗੁਰੂ ਜੀ ਤੁਹਾਡਾ ਜਿਹੜਾ ਸੱਚਾ ਦਰਬਾਰ ਹੈ ਨਾ ਸ੍ਰੀ ਹਰਿਮੰਦਰ ਸਾਹਿਬ, ਉਹਦੇ ਤੋਂ ਮੈਂ ਆਪਣਾ ਜੀਓ ਵਾਰੀ ਘੋਲੀ ਕਰਦਾ ਹਾਂ, ਤਿਸ ਸੱਚੇ ਗੁਰ ਦਰਬਾਰੇ ਜੀਓ। ਇਹ ਤਿੰਨ ਚਿੱਠੀਆਂ ਐਸੇ ਵੈਰਾਗ ਅਤੇ ਐਸੇ ਪਿਆਰ ਦੇ ਵਿੱਚ ਇੱਕ ਸਿੱਖ ਦੀ ਹੈਸੀਅਤ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਲਾਹੌਰ ਤੋਂ ਭੇਜੀਆਂ ਸਨ, ਅਤੇ ਚੌਥੀ ਚਿੱਠੀ ਦੇ ਬਚਨ ਜਿਹੜੇ ਸੀ ਉਹ ਇੱਥੇ ਆ ਕੇ ਉਚਾਰੇ ਸੀ। ਸ਼ਬਦ ਹਜ਼ਾਰੇ ਵਿੱਚ ਇਹ ਬਾਣੀ ਫਿਰ ਦਰਜ ਹੋਈ। ਜੋ ਹਾਲਤ ਸਿੱਖ ਦੀ, ਜੋ ਹਾਲਤ ਇੱਕ ਵੈਰਾਗੀ ਦੀ, ਜੋ ਹਾਲਤ ਇੱਕ ਜਗਿਆਸੂ ਦੀ ਬਣ ਜਾਂਦੀ ਹੈ, ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਇਹਨਾਂ ਸਲੋਕਾਂ ਦੇ ਵਿੱਚ ਇਹ ਹਾਲਤ ਦਰਜ ਕੀਤੀ ਹੋਈ ਹੈ। ਮਹਾਰਾਜ ਫਰਮਾਉਂਦੇ ਨੇ, ਜਿਨ੍ਹਾਂ ਪਿਰੀ ਪਿਆਰ, ਜਿਨ੍ਹਾਂ ਦਾ ਆਪਣੇ ਪਿਰ ਨਾਲ, ਪਿਆਰੇ ਗੁਰੂ ਨਾਲ, ਪਿਆਰੇ ਪਰਮਾਤਮਾ ਨਾਲ ਪਿਆਰ ਹੁੰਦਾ ਹੈ, ਕਿਉਂ ਜੀਵਨ ਪਿਰ ਬਾਹਰੇ, ਕਿਵੇਂ ਜੀਉ ਸਕਦੇ ਹਨ ਉਹ ਪਿਰ ਦੀ ਦ੍ਰਿਸ਼ਟੀ ਤੋਂ ਬਾਹਰ ਹੋ ਕੇ, ਕਿਵੇਂ ਉਹ ਜੀਉ ਸਕਦੇ ਹਨ ਪਿਰ ਦੇ, ਸੋ ਇਸ ਪ੍ਰਕਾਰ ਹੁਕਮ ਤੋਂ ਬਾਹਰ ਹੋ ਕੇ, ਜਾ ਸਹੁ ਦੇਖਣ ਆਪਣਾ। ਜਾਂ ਦਾ ਅਰਥ ਹੈ ਜਦੋਂ, ਜਦੋਂ ਫਿਰ ਸਹੁ ਦੇਖਣ ਆਪਣਾ, ਉਹ ਆਪਣਾ ਸਹੁ ਆਪਣਾ ਗੁਰੂ ਦੇਖਦੇ ਨੇ, ਆਪਣੇ ਪਿਆਰੇ ਪਰਮਾਤਮਾ ਦੇ ਦੀਦਾਰ ਕਰਦੇ ਨੇ। ਨਾਨਕ ਥੀਵਨ ਭੀ ਹਰੇ, ਨਾਨਕ ਥੀਵਨ, ਥੀਵਨ ਦਾ ਅਰਥ ਹੈ ਹੋ ਜਾਂਦੇ ਹਨ, ਭੀ ਹਰੇ ਉਹ ਹਰੇ ਭਰੇ ਹੋ ਜਾਂਦੇ ਹਨ। ਜਿਸ ਤਰ੍ਹਾਂ ਪੌਦੇ ਨੂੰ ਗਮਲਿਆਂ ਦੇ ਵਿੱਚ ਪਾਣੀ ਨਾ ਮਿਲਿਆ ਹੋਵੇ, ਮਹੀਨਾ ਲੰਘ ਗਿਆ ਹੋਵੇ ਅਤੇ ਉਹ ਸੁੱਕਣ ਵਾਲੇ ਹੋ ਜਾਂਦੇ ਨੇ ਪੌਦੇ, ਅਤੇ ਫਿਰ ਉਹਨਾਂ ਨੂੰ ਜਦੋਂ ਪਾਣੀ ਮਿਲ ਜਾਏ ਤਾਂ ਥੀਵਨ ਭੀ ਹਰੇ, ਜਦੋਂ ਉਹ ਹਰੇ ਭਰੇ ਹੋ ਜਾਂਦੇ ਹੈ। ਇਵੇਂ ਜਿਨ੍ਹਾਂ ਦੇ ਅੰਦਰ ਆਪਣੇ ਗੁਰੂ ਜੀ ਦਾ ਸੱਚਾ ਪਿਆਰ ਹੈ, ਜਦੋਂ ਦੀਦਾਰ ਨਹੀਂ ਹੁੰਦੇ ਉਹ ਵੀ ਕੁਮਲਾਉਣੇ ਸ਼ੁਰੂ ਹੋ ਜਾਂਦੇ ਨੇ, ਉਹ ਵੀ ਸੁੱਕਣੇ ਸ਼ੁਰੂ ਹੋ ਜਾਂਦੇ ਨੇ, ਪਰ ਜਦੋਂ ਫਿਰ ਦਰਸ਼ਨ ਹੁੰਦੇ ਹੈ, ਦੀਦਾਰ ਹੁੰਦੇ ਹੈ, ਨਾਨਕ ਥੀਵਨ ਭੀ ਹਰੇ, ਉਹ ਹਰੇ ਹੋ ਜਾਂਦੇ ਨੇ। ਗੰਗਾ ਨਦੀ ਦੇ ਕਿਨਾਰੇ 'ਤੇ ਪੰਡਿਤ ਸ਼ਿਵ ਰਾਮ, ਪੰਡਿਤ ਸ਼ਿਵ ਦੱਤ ਹਰ ਰੋਜ਼ ਸਾਧਨਾ ਕਰਦਾ ਹੈ ਭਈ ਮੈਨੂੰ ਰਾਮ ਚੰਦਰ ਦੇ ਦਰਸ਼ਨ ਹੋ ਜਾਣ। ਪਟਨੇ ਦੀ ਧਰਤੀ, ਇੱਕ ਨਾ ਨੇ ਪੁੱਛਦਿਆਂ ਪਛਾਂਦਿਆਂ ਪੁੱਛਿਆ ਭਈ ਕਿਸ ਦੀ ਸਾਧਨਾ ਕਰਦੇ ਹੁੰਦੇ ਜੇ? ਕਹਿੰਦਾ ਸ਼੍ਰੀ ਰਾਮ ਚੰਦਰ, ਭਗਵਾਨ ਰਾਮ ਚੰਦਰ ਜੀ ਦੀ, ਤ੍ਰੇਤੇ ਯੁੱਗ ਦੇ ਅਵਤਾਰ, ਉਹਨਾਂ ਦੇ ਦੀਦਾਰ ਚਾਹੁੰਦਾ ਹਾਂ, ਅਜੇ ਤੱਕ ਦੀਦਾਰ ਨਹੀਂ ਹੋਏ। ਪਟਨੇ ਦੇ ਕਿਸੇ ਵਾਸੀ ਨੇ ਦੱਸਿਆ, ਪੰਡਿਤ ਜੀ ਕਿਹੜੀਆਂ ਪੁਰਾਣਿਆਂ ਸਮਿਆਂ ਦੀਆਂ, ਬੀਤ ਚੁੱਕੇ ਸਮੇਂ ਦੀਆਂ ਰਵਾਇਤਾਂ ਦੇ ਵਿੱਚ ਪਏ ਹੋਏ ਜੇ? ਕੀ ਤੁਹਾਨੂੰ ਪਤਾ ਨਹੀਂ ਇਸ ਯੁੱਗ ਦੇ ਅਵਤਾਰ ਕੌਣ ਨੇ? ਕਹਿੰਦਾ ਕੌਣ ਨੇ? ਕਹਿੰਦਾ ਇਹੀ ਬਾਲਕ ਜਿਹੜਾ 4-5 ਸਾਲ ਦਾ ਇੱਥੇ ਗੰਗਾ ਦੇ ਕਿਨਾਰੇ ਤੇਰੇ ਸਾਹਮਣੇ ਰੋਜ਼ ਆ ਕੇ ਖੇਡਦਾ ਹੈ, ਅਤੇ ਜਿਹਦੇ ਪਿੱਛੇ ਹਾਣੀਆਂ ਦੀ, ਬਾਲਕਾਂ ਦੀ ਟੋਲੀ ਭੱਜੀ ਫਿਰਦੀ ਹੈ, ਅਤੇ ਉਹਦੇ ਬੋਲਾਂ ਤੋਂ ਅਤੇ ਉਹਦੇ ਬਚਨਾਂ ਤੋਂ ਅਤੇ ਇੱਥੇ ਪਟਨਾ ਸਾਹਿਬ ਵਿੱਚ ਕਈ ਵਾਰ ਉਸਾਏ ਗਏ ਨੇ, ਕਈਆਂ ਦੀਆਂ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਗਈਆਂ, ਤੂੰ ਕਿਹੜੇ ਰਾਮ ਚੰਦਰ ਜੀ ਨੂੰ ਲੱਭਦਾ ਫਿਰਦਾ ਹੈ? ਇਹ ਗੁਰੂ ਨਾਨਕ ਸਾਹਿਬ ਦੇ 10ਵੇਂ ਸਰੂਪ ਬਣਨੇ ਨੇ। ਕਹਿੰਦਾ ਐਸੀ ਗੱਲ ਹੈ? ਕਹਿੰਦਾ ਜੇ ਐਸੀ ਗੱਲ ਹੈ ਤਾਂ ਫਿਰ ਜਿਹੜੇ ਪੈਗੰਬਰ ਗੁਰੂ ਹੁੰਦੇ ਨਾ, ਉਹ ਰੀਝ ਤਾਂ ਮਨ ਦੀ ਪੂਰੀ ਕਰ ਹੀ ਦਿੰਦੇ, ਮੈਨੂੰ ਕਿਤੇ ਇੱਕ ਵਾਰ ਸ਼੍ਰੀ ਰਾਮ ਚੰਦਰ ਦੇ ਰੂਪ ਵਿੱਚ ਝਲਕ ਦੇ ਦੇਣ ਅਤੇ ਫਿਰ ਮੈਂ ਇਹਨਾਂ ਦਾ ਸਦਾ ਵਾਸਤੇ ਹੋ ਜਾਵਾਂਗਾ। ਅਤੇ ਦੱਸਣ ਵਾਲੇ ਨੇ ਆਖਿਆ ਤੂੰ ਮਨ ਵਿੱਚ ਇੱਛਾ 'ਤੇ ਰੱਖ, ਸ਼ਰਧਾ ਪ੍ਰੇਮ 'ਤੇ ਰੱਖ, ਇਹ ਕਿਹੜੀ ਮਾਮੂਲੀ ਜਿਹੀ ਤੂੰ ਮੰਗ ਮੰਗੀ ਹੈ, ਇਹ ਤਾਂ ਗੁਰੂ ਨਾਨਕ ਸਾਹਿਬ ਦਾ ਦਰ ਘਰ ਹੈ, ਇੱਥੋਂ ਤਾਂ ਵੱਡੀਆਂ ਵੱਡੀਆਂ ਮੰਗਾਂ ਜਿਹੜੇ ਇੱਥੇ ਤਾਂ ਸੀਸ ਮੰਗਣ ਵਾਲੇ ਜਿਹੜੇ ਆਏ ਉਹਨਾਂ ਨੂੰ ਸੀਸ ਵੀ ਮਿਲ ਗਿਆ, ਤੂੰ ਤਾਂ ਮਾਮੂਲੀ ਜਿਹੀ ਗੱਲ ਦੀ ਮੰਗ ਕਰ ਦਿੱਤੀ ਹੈ। ਉਹ ਕਹਿੰਦਾ ਸਿਦਕ ਰੱਖ ਦੱਸਣ ਵਾਲਾ, ਕਹਿੰਦਾ ਤਾਂ ਹੋ ਸਕਦਾ ਇਹ ਵੀ ਤੇਰੀ ਮੰਗ ਪੂਰੀ ਹੋ ਜਾਏ, ਵੀ ਤੈਨੂੰ ਝਲਕ ਮਿਲ ਜਾਏ। ਸਬੱਬ ਐਸਾ ਬਣਿਆ, ਇਹ ਪੰਡਿਤ ਇਹ ਜਾ ਕੇ ਗੰਗਾ ਦੇ ਕਿਨਾਰੇ 'ਤੇ ਇਹ ਆਪਣਾ ਜਾਪ ਜਿਹੜਾ ਇਹਨੂੰ ਕੋਈ ਵੇਦਾਂ ਸ਼ਾਸਤਰਾਂ 'ਚੋਂ ਮਿਲਿਆ ਸੀ ਉਹਦੀ ਆਰਾਧਨਾ ਕਰਨ ਵਾਸਤੇ ਬਹਿ ਜਾਂਦਾ ਹੁੰਦਾ ਸੀ, ਅੱਜ ਬੈਠਾ ਅਤੇ ਅੱਜ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਆਪਣੇ ਹਾਣੀਆਂ ਦੇ ਨਾਲ ਗੰਗਾ ਦੇ ਕਿਨਾਰੇ 'ਤੇ ਖੇਡਣ ਲਈ ਗਏ ਅਤੇ ਹਾਣੀਆਂ ਤੋਂ ਅੱਗੇ ਅੱਗੇ ਜਾਂਦੇ ਨੇ, ਉਹਨਾਂ ਨੂੰ ਉਂਗਲੀ ਨਾਲ ਇਸ਼ਾਰਾ ਕਰਦੇ ਚੁੱਪ ਰਿਹੋ, ਉਹ ਚੁੱਪ ਨੇ। ਬੜੀ ਸੁਚੱਜੀ ਕਮਾਂਡ ਮਹਾਰਾਜ ਜੀ ਉਹਨਾਂ ਦੀ ਉਸ ਮੌਕੇ 'ਤੇ ਵੀ ਕਰਦੇ ਹੁੰਦੇ ਸੀ, 4-5 ਸਾਲ ਦੀ ਉਮਰ ਵਿੱਚ ਵੀ ਇੱਕ ਬਹੁਤ ਵੱਡੇ ਉੱਚੇ ਜਰਨੈਲ ਦੀ ਤਰ੍ਹਾਂ ਉਹ ਪਟਨੇ ਦੇ ਵਾਸੀਆਂ ਨਿੱਕੇ ਨਿੱਕੇ ਹਾਣੀਆਂ ਨੂੰ ਮਹਾਰਾਜ ਪਾਤਸ਼ਾਹ ਜੀ ਸਿਖਾਉਂਦੇ ਹੁੰਦੇ ਸੀ। ਤੋ ਪਿੱਛੋਂ ਦੀ ਜਾ ਕੇ ਅਤੇ ਉਹ ਪੰਡਿਤ ਸ਼ਿਵਦੱਤ ਦੀਆਂ ਮੌਰਾਂ 'ਤੇ ਚੜ੍ਹ ਗਏ, ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਮੌਰਾਂ 'ਤੇ ਚੜ੍ਹ ਕੇ ਅਤੇ ਅੱਖਾਂ ਦੇ ਅੱਗੇ ਰੱਖ ਲਏ ਹੱਥ ਅਤੇ ਕਹਿੰਦੇ ਬਾਬਾ ਜੀ ਝਾਤ। ਖੇਡ ਸੀ ਬੱਚਿਆਂ ਵਾਲੀ ਅਤੇ ਖੇਡ ਖੇਡ ਦੇ ਵਿੱਚ ਹੀ ਉਹ ਅਕਾਲ ਪੁਰਖ ਵੀ ਬਹੁਤ ਵੱਡਾ ਖੇਲਣਹਾਰਾ ਹੈ, ਉਹਦੀਆਂ ਵੀ ਖੇਡਾਂ ਬਹੁਤ ਵੱਡੀਆਂ ਨੇ। ਅਤੇ ਚੋਜੀ ਪ੍ਰੀਤਮ ਕਹਿੰਦੇ ਬਾਬਾ ਜੀ ਝਾਤ। ਉਹ ਬਜ਼ੁਰਗ ਨੇ ਉਹਨਾਂ ਹੱਥਾਂ ਦੇ ਉੱਤੇ ਆਪਣੇ ਹੱਥ ਬੁਢਾਪੇ ਵਾਲੇ ਤੋਂ ਉਹ ਬਜ਼ੁਰਗਾਂ ਵਾਲੇ ਹੱਥ ਜਿਹੜੇ ਰੱਖੇ ਅਤੇ ਕਹਿੰਦਾ ਵੀ ਆਹ ਨਿੱਕੇ ਨਿੱਕੇ ਹੱਥ ਕਿਹੜੇ ਬੱਚੇ ਦੇ, ਅੱਜ ਕਿਹੜਾ ਬੱਚਾ ਜਿਹੜਾ ਮੇਰੇ ਨਾਲ ਇੰਨਾ ਪ੍ਰੇਮ ਕਰਨ ਵਾਸਤੇ ਆ ਗਿਆ। ਹੌਲੀ ਹੌਲੀ ਹੱਥ ਪਰੇ ਕੀਤੇ, ਇੱਧਰੋਂ ਦੀ ਬਾਂਹ ਫੜ ਕੇ ਪਿਛਲੇ ਪਾਸਿਓਂ ਅਤੇ ਬੱਚੇ ਨੂੰ ਸੋਚਿਆ ਕੋਈ 4-5 ਸਾਲ ਦਾ ਬੱਚਾ ਆਪਣੇ ਅਗਲੇ ਪਾਸੇ ਲਿਆਂਦਾ ਅਤੇ ਅਗਲੇ ਪਾਸੇ ਜਦ ਸਰੂਪ ਦੀ ਝਲਕ ਵੱਜੀ ਅਤੇ ਜਿਹੜੀ ਇੱਛਾ ਉਹ ਕਰਦਾ ਸੀ ਸ਼੍ਰੀ ਰਾਮ ਚੰਦਰ ਦੇ ਰੂਪ ਵਿੱਚ ਹੀ ਉਸ ਮੌਕੇ 'ਤੇ ਉਹਨੂੰ ਝਲਕ ਵੱਜ ਗਈ ਜਿਹੜੀ ਉਹਨੇ ਇੱਛਾ ਕੀਤੀ ਸੀ ਵੀ ਜੇ ਇਹ ਪੈਗੰਬਰ ਹਨ ਤਾਂ ਫਿਰ ਮੇਰੀ ਤਮੰਨਾ ਤਾਂ ਇੱਕ ਵਾਰ ਪੂਰੀ ਕਰ ਦੇਣ, ਮੈਨੂੰ ਉਸ ਰੂਪ ਵਿੱਚ ਦਰਸ਼ਨ ਦੇ ਦੇਣ ਜਿਸ ਰੂਪ ਨੂੰ ਮੈਂ ਕਈਆਂ ਸਾਲਾਂ ਤੋਂ ਇੱਥੇ ਬੈਠ ਕੇ ਅਤੇ ਇੱਛਾ ਕਰ ਰਿਹਾ ਵੀ ਮੈਨੂੰ ਦਰਸ਼ਨ ਹੋਣ। ਅਤੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਦੋਂ ਸਾਹਮਣੇ ਕਰਕੇ ਦਰਸ਼ਨ ਕੀਤੇ ਇਸ ਬਜ਼ੁਰਗ ਨੇ ਅਤੇ ਗੁਰੂ ਪਾਤਸ਼ਾਹ ਜੀ ਨੇ ਸ਼੍ਰੀ ਰਾਮ ਚੰਦਰ ਦੇ ਰੂਪ ਵਿੱਚ ਇਹਨੂੰ ਦਰਸ਼ਨ ਦੇ ਦਿੱਤੇ। ਉਸੇ ਵੇਲੇ ਸਿਰ ਰੱਖ ਦਿੱਤਾ ਚਰਨਾਂ 'ਤੇ, ਕਹਿੰਦਾ ਜਿਹੜੀ ਇੰਨਿਆਂ ਸਾਲਾਂ ਦੀ ਸਾਧਨਾ ਕਰ ਰਿਹਾ ਸੀ ਮੈਂ ਭੁੱਲਿਆ, ਮੈਨੂੰ ਇਹ ਪਤਾ ਹੀ ਨਹੀਂ ਸੀ ਵੀ ਇਹ ਇਸ ਯੁੱਗ ਦੇ ਪੈਗੰਬਰ ਉਹ ਤਾਂ ਮੇਰੇ ਸਾਹਮਣੇ ਰੋਜ਼ ਆ ਕੇ ਇੱਥੇ ਕੇਲਾਂ ਕਰਦੇ ਅਤੇ ਹਾਣੀਆਂ ਨਾਲ ਖੇਡਦੇ ਗੰਗਾ ਦੇ ਕਿਨਾਰੇ 'ਤੇ। ਜਦੋਂ ਚਰਨਾਂ ਤੋਂ ਸਿਰ ਤਾਂ ਚੁੱਕਿਆ ਅਤੇ ਉਦੋਂ ਅਸਲੀ ਸਰੂਪ ਗੁਰੂ ਗੋਬਿੰਦ ਰਾਏ ਪਾਤਸ਼ਾਹ ਦਾ ਫਿਰ ਉਹਨੂੰ ਨਜ਼ਰ ਆਇਆ, ਦਗ ਦਗ ਹੋ ਗਿਆ। ਕਹਿੰਦਾ ਮੁਰਾਦ ਤਾਂ ਪੂਰੀ ਹੋ ਗਈ ਹੈ, ਮੁਰਾਦ ਪੂਰੀ ਹੋ ਗਈ, ਜਿਹੜੀ ਮਨ 'ਚ ਛੋਟੀ ਜਿਹੀ ਮੰਗ ਮੰਗੀ ਸੀ ਉਹ ਤਾਂ ਪੂਰੀ ਹੋ ਗਈ ਹੈ, ਝਲਕ ਜਿਹੜੀ ਉਹ ਤਾਂ ਉਸੇ ਰੂਪ ਵਿੱਚ ਪਹਿਲਾਂ ਵੱਜ ਗਈ ਹੈ, ਸਦਾ ਦੇ ਵਾਸਤੇ, ਸਦਾ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੋ ਗਿਆ ਹੈ। ਸਮਾਂ ਅਗਾਂਹ ਲੰਘਿਆ ਅਤੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਦਰ ਦੇਸ਼ ਹਮ ਕੌ ਲੈ ਆਏ, ਭਾਂਤ ਭਾਂਤ ਦਾਈਅਨ ਦੁਲਰਾਏ, ਕਿੰਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸ਼ਿਸ਼ਾ। ਮਦਰ ਦੇਸ਼, ਮਿੱਠੀ ਧਰਤੀ ਅਨੰਦਪੁਰ ਸਾਹਿਬ ਦੀ, ਇੱਥੇ ਪਾਤਸ਼ਾਹ ਜੀ ਨੇ ਆ ਕੇ ਇਸ ਦੇਸ਼ ਮੁਲਕ ਭਾਰਤ ਵਰਸ਼ ਦੀ ਖਾਤਰ ਬਚਪਨ ਦੇ ਵਿੱਚ ਏਡੀ ਵੱਡੀ ਕੁਰਬਾਨੀ ਕਰ ਦਿੱਤੀ, ਪਿਤਾ ਜੀ ਤੋਰ ਦਿੱਤੇ। ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ 'ਤੇ ਬੈਠੇ ਹੋਏ ਹੈ, ਫੌਜਾਂ ਦੇ ਮਾਲਕ ਨੇ, ਸਤਿਗੁਰਾਂ ਦੀਆਂ ਫੌਜਾਂ ਵਿੱਚ ਬਹੁਤ ਕੀਮਤੀ ਘੋੜੇ ਨੇ, ਬੜੇ ਬੜੇ ਚੰਗੇ ਮਹਾਰਾਜ ਪਾਤਸ਼ਾਹ ਦੇ ਕੋਲ ਸਿੱਖ ਪੰਥ ਦੇ ਵਿੱਚੋਂ ਜਵਾਨ ਨੇ, ਬਹੁਤ ਕੀਮਤੀ ਕੀਮਤੀ ਸ਼ਸਤਰ ਨੇ। ਸਤਿਗੁਰਾਂ ਦਾ ਦਰਬਾਰ ਦੇਖ ਕੇ ਇੰਦਰ ਵਰਗੇ ਰਾਜੇ ਵੀ ਜਿਹੜੇ ਨੇ ਉਹ ਸ਼ਰਮਾ ਜਾਂਦੇ ਵੀ ਸਾਡੇ ਦਰਬਾਰ ਦੀ ਕੀ ਸੋਭਾ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਪਰ 2.5 ਲੱਖ ਦੀ ਚਾਨਣੀ, ਉਹਨਾਂ ਦਿਨਾਂ ਦੇ ਅੰਦਰ ਕਿੰਨੇ ਅਰਬ ਰੁਪਇਆ ਬਣਦਾ ਅੱਜ ਦੇ ਸਮੇਂ ਵਿੱਚ ਸਾਧ ਸੰਗਤ ਜੀ, ਸੱਚ ਹੈ 2.5 ਲੱਖ ਦੀ ਚਾਨਣੀ ਮਹਾਰਾਜ ਜੀ ਦੇ ਉੱਪਰ। ਪਟਨੇ ਤੋਂ ਸੰਗਤ ਤੁਰੀ ਹੈ ਅਤੇ ਕਹਿੰਦੀ ਹੈ ਅਸੀਂ ਆਪਣੇ ਉਸ ਬਾਲਾ ਪ੍ਰੀਤਮ ਦੇ ਐਤਕਾਂ ਦਰਸ਼ਨ ਕਰਨ ਜਾਣਾ ਹੈ ਜਿਨ੍ਹਾਂ ਨੇ ਕਈ ਸਾਲ ਇੱਥੇ ਰਹਿ ਕੇ ਸਾਨੂੰ ਨਿਵਾਜਿਆ। ਇਹਨੂੰ ਬੁੱਢੜੇ ਨੂੰ ਪਤਾ ਲੱਗ ਗਿਆ, ਇਹਨੇ ਤਰਲਾ ਲਿਆ, ਕਹਿੰਦਾ ਵਾ ਮੇਰੀ ਮਿੰਨਤ ਹੈ, ਮੇਰੀ ਮਿੰਨਤ ਹੈ, ਮੈਨੂੰ ਵੀ ਨਾਲ ਲੈ ਜਾਓ, ਮੈਨੂੰ ਵੀ ਨਾਲ ਲੈ ਜਾਓ। ਕਹਿੰਦੇ ਚੱਲ ਤੈਨੂੰ ਵੀ ਲੈ ਚੱਲਦੇ ਹਾਂ। ਉਹਨਾਂ ਦਿਨਾਂ ਵਿੱਚ ਸਰੀਰ ਲੋਕਾਂ ਦੇ ਤਕੜੇ ਹੁੰਦੇ ਸੀ, ਇੰਨੀ ਜ਼ਿਆਦਾ ਕੋਈ ਖੇਚਲਦੀ ਨਹੀਂ ਸੀ, ਕੋਈ ਬਹੁਤੀ ਪਰਵਾਹ ਕਰਦੇ ਹੁੰਦੇ। ਇੱਕ ਪਾਲਕੀ ਵਿੱਚ ਬੈਠਾ ਲਿਆ, ਪਾਲਕੀ ਵਿੱਚ ਬੈਠਾ ਲਿਆ। ਪਾਲਕੀਆਂ ਜਿਹੜੀਆਂ ਉਹ ਰੱਥ ਵਾਂਗ ਵੀ ਹੁੰਦੀਆਂ ਸੀ, ਘੋੜੇ ਦੇ ਪਿੱਛੇ ਜੋੜ ਦੇਣੀਆਂ। ਅਤੇ ਇਹ ਬਜ਼ੁਰਗ ਵੀ ਆ ਰਿਹਾ ਹੈ ਹੁਣ, ਜਿਹੜਾ ਪੰਡਿਤ ਸ਼ਿਵ ਦੱਤ, ਇਹ ਵੀ ਆ ਰਿਹਾ ਹੈ। ਅਤੇ ਪਟਨੇ ਦੀਆਂ ਹੋਰ ਵੀ ਸੰਗਤਾਂ ਆ ਰਹੀਆਂ ਨੇ, ਹੋਰ ਵੀ ਆ ਰਹੀਆਂ ਨੇ ਸੰਗਤਾਂ। ਅਤੇ ਜਦੋਂ ਪਹੁੰਚ ਰਹੇ ਨੇ ਨਾ ਆਨੰਦਪੁਰ ਸਾਹਿਬ ਦੇ ਲਾਗੇ, ਅਤੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਘੱਟ ਘੱਟ ਕੇ ਅੰਤਰ ਕੀ ਜਾਨਤ, ਹਿਰਦੇ ਵਿੱਚ ਪਿਆਰ ਦੀ ਖਿੱਚ ਪਈ ਹੈ ਵੀ ਮੇਰੇ ਬਚਪਨ ਦੇ ਸਿੱਖ ਸੇਵਕ ਪਿਆਰੇ ਪ੍ਰੇਮੀ ਜਿਹੜੇ ਹੈ ਉਹ ਪਟਨਾ ਸਾਹਿਬ ਤੋਂ ਆ ਰਹੇ ਔਰ ਨੇੜੇ ਹੀ ਪਹੁੰਚ ਗਏ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਘੋੜੇ 'ਤੇ ਮਾਰੀ ਪਲਾਕੀ, ਨਾਲ ਸਿੱਖ ਸੇਵਕਾਂ ਨੇ ਘੋੜੇ ਲਏ ਚੱਲ ਪਏ, ਅਤੇ ਮਹਾਰਾਜ ਪਾਤਸ਼ਾਹ ਜੀ ਉਹਨਾਂ ਦੇ ਅੱਗਲ ਵਾਂਢੀ ਅੱਗੇ ਚਲੇ ਗਏ। ਅੱਗੇ ਜਾ ਕੇ ਅਤੇ ਕੀ ਕੀਤਾ, ਇਹਨੂੰ ਅੱਤ ਕਥਨੀ ਨਾ ਸਮਝਣਾ। ਇੱਕ ਤਾਂ ਮਹਾਰਾਜ ਹੈ ਸਨ ਚੋਜੀ ਪ੍ਰੀਤਮ, ਅਤੇ ਇੱਕ ਮਹਾਰਾਜ ਪਾਤਸ਼ਾਹ ਦਿਆਲੂ ਹੀ ਦਸਵੇਂ ਪਾਤਸ਼ਾਹ ਇੰਨੇ ਜ਼ਿਆਦੇ, ਜਿਨ੍ਹਾਂ ਨੇ ਕਹਿ ਤਾ ਕੋਈ ਬਣ ਕੇ ਤਾਂ ਰਹੇ ਖਾਲਸਾ, ਏਡੇ ਵੱਡੇ ਦਿਆਲੂ ਜਿਨ੍ਹਾਂ ਨੇ ਇਹ ਕਹਿ ਦਿੱਤਾ ਵੀ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪਿਆਰ ਇੰਨਾ ਕਰਦੇ ਸਾਡੇ ਪਾਤਸ਼ਾਹ ਆਪਣੇ ਸਿੱਖਾਂ ਸੇਵਕਾਂ ਨਾਲ। ਦਸਵੇਂ ਪਾਤਸ਼ਾਹ ਜੀ ਘੋੜੇ ਤੋਂ ਉਤਰੇ ਅਤੇ ਜਾ ਕੇ ਅਤੇ ਇਸ ਪੰਡਿਤ ਸ਼ਿਵ ਦੱਤ ਨੂੰ ਜਾ ਕੇ ਅਤੇ ਅੱਗਲ ਵਾਂਢੀ ਜਾ ਮਿਲੇ, ਅੱਗਲ ਵਾਂਢੀ। ਅਤੇ ਜਦੋਂ ਪੰਡਿਤ ਸ਼ਿਵ ਦੱਤ ਦਾ ਸਰੀਰ ਬੁੱਢੜਾ ਹੋਇਆ ਕੰਬਦਾ, ਅਤੇ ਪੰਡਿਤ ਸ਼ਿਵ ਦੱਤ ਹੌਲੀ ਹੌਲੀ ਆਪਣੇ ਕੋਲ ਲਫਜ਼ ਬਣਾ ਕੇ ਅਤੇ ਕਹਿਣ ਲੱਗਾ ਸੱਚਾ ਸਤਿਗੁਰ, ਮੇਰੇ ਸੱਚੇ ਸਤਿਗੁਰ। ਅਤੇ ਪਾਤਸ਼ਾਹ ਕਹਿੰਦੇ ਨਹੀਂ ਇੱਦਾਂ ਨਹੀਂ, ਕਹਿ ਮੇਰਾ ਬਾਲਾ ਪ੍ਰੀਤਮ, ਕਹਿ ਮੇਰਾ ਬਾਲਾ ਪ੍ਰੀਤਮ, ਉਹੀ ਲਫਜ਼ ਕਹਿ ਜਿਹੜੇ ਇੰਨੇ ਸਾਲ ਪਹਿਲਾਂ ਕਹਿੰਦਾ ਹੁੰਦਾ ਸਾਂ। ਉਸ ਮੌਕੇ ਇੱਕ ਵਿਸਮਾਦ ਦੀ ਘੜੀ, ਵਿਸਮਾਦ ਦੀ ਹਾਲਤ ਬਣੀ। ਪਟਨੇ ਦੀਆਂ ਸਾਰੀਆਂ ਸੰਗਤਾਂ ਨੇ ਦਸਮ ਪਾਤਸ਼ਾਹ ਦੇ ਚਰਨਾਂ 'ਤੇ ਸਿਰ ਰੱਖਿਆ, ਆਨੰਦਪੁਰ ਸਾਹਿਬ ਆ ਗਏ। ਆਨੰਦਪੁਰ ਦੇ ਵਾਸੀਆਂ ਨੇ ਖੁਸ਼ੀਆਂ ਮਨਾਈਆਂ ਵੀ ਜਿੱਥੇ ਸਾਡੇ ਪਾਤਸ਼ਾਹ ਬਚਪਨ ਵਿੱਚ ਰਹੇ ਸੀ ਨਾ ਉੱਥੋਂ ਉਹ ਆਏ ਨੇ ਸਾਰੇ ਜਣੇ। ਰਾਣੀ ਮੈਨੀ ਵੀ ਆਈ ਸੀ, ਰਾਜਾ ਵੀ ਆਇਆ ਸੀ, ਸਾਰੇ ਆਏ ਸੀਗੇ। ਬੜੇ ਦਿਨ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦੀਦਾਰ ਆਨੰਦਪੁਰ ਸਾਹਿਬ ਦੇ ਵਿੱਚ ਕੀਤੇ, ਸਤਿਗੁਰਾਂ ਦੇ ਬਚਨ ਸੁਣੇ, ਲੰਗਰਾਂ ਵਿੱਚ ਭਾਂਡੇ ਮਾਂਜੇ, ਗੱਫੇ ਛਕੇ, ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਮਨ ਰੱਜਦਾ ਨਹੀਂ ਸੀ, ਤ੍ਰਿਪਤ ਨਹੀਂ ਸੀ ਹੁੰਦਾ। ਜਿੱਦਣ ਪਟਨੇ ਸਾਹਿਬ ਦੀ ਸੰਗਤ ਤੁਰਨ ਲੱਗੀ ਅਤੇ ਦੀਵਾਨ ਵਿੱਚ ਆਖਰੀ ਦਰਸ਼ਨ ਕੀਤੇ ਦਸਮ ਪਾਤਸ਼ਾਹ ਦੇ, ਅਤੇ ਪੰਡਿਤ ਸ਼ਿਵ ਦੱਤ ਨਾ ਪੈਰਾਂ ਭਾਰ ਬੈਠਾ ਹੋਇਆ ਦਸਵੇਂ ਪਾਤਸ਼ਾਹ ਦੇ ਲਾਗੇ ਜਾਏ, ਪੈਰਾਂ ਭਾਰ ਬੈਠਾ ਹੋਇਆ ਬਜ਼ੁਰਗ, ਅਤੇ ਹੱਥ ਵਿੱਚ ਡੰਡਾ ਹੈ ਅਤੇ ਬੈਠਾ ਹੋਇਆ ਡੰਡੇ ਦੇ ਨਾਲ ਤੁਰਦਾ ਹੁੰਦਾ ਸੀਗਾ। ਅਤੇ ਪਟਨੇ ਦੀ ਸੰਗਤ ਕਹਿੰਦੀ ਪੰਡਿਤ ਸ਼ਿਵ ਦੱਤ ਜੀ ਅਸੀਂ ਚੱਲੇ ਹਾਂ ਹੁਣ ਪਟਨੇ ਸਾਹਿਬ ਨੂੰ, ਅਤੇ ਆਓ ਹੁਣ ਤੁਹਾਨੂੰ ਵੀ ਨਾਲ ਲੈ ਚੱਲੀਏ। ਅਤੇ ਉਸ ਵਕਤ ਪੰਡਿਤ ਸ਼ਿਵ ਦੱਤ ਕਹਿੰਦਾ ਮੈਂ ਹੁਣ ਜਾਣ ਵਾਸਤੇ ਨਹੀਂ ਆਇਆ, ਮੈਂ ਹੁਣ ਸਮਾਨ ਵਾਸਤੇ ਆਇਆ ਹਾਂ, ਮੈਂ ਤਾਂ ਆਪਣੇ ਬਾਲਾ ਪ੍ਰੀਤਮ ਦੇ ਚਰਨਾਂ ਦੇ ਵਿੱਚ ਹੀ ਇੱਥੇ ਸਮਾ ਜਾਵਾਂਗਾ। ਸੱਚ ਹੀ ਐਸਾ ਹੋਇਆ ਕਿ ਜਦੋਂ ਪੰਡਿਤ ਸ਼ਿਵ ਦੱਤ ਦੇ ਪ੍ਰਾਣ ਨਿਕਲੇ ਉਹਨੇ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਸੀ, ਸੀਸ ਧਰਤੀ 'ਤੇ ਲਾਇਆ ਸੀ, ਅਤੇ ਸੀਸ ਧਰਤੀ 'ਤੇ ਲਾਇਆ ਅਤੇ ਬਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੀ ਸਮਾ ਗਿਆ, ਫਿਰ ਉੱਥੋਂ ਉੱਠਿਆ ਹੀ ਨਹੀਂ ਸੀਗਾ। ਸਤਿਗੁਰੂ ਮਹਾਰਾਜ, ਇਹ ਗੁਰੂ ਅਤੇ ਗੁਰੂ ਦੇ ਸਿੱਖ ਦੀ ਪਿਆਰ ਦੀ ਜਿਹੜੀ ਦਾਸਤਾਂ ਹੈ ਉਹਨੂੰ ਮਹਾਰਾਜ ਪਾਤਸ਼ਾਹ ਬਾਣੀ ਵਿੱਚ ਦੱਸ ਰਹੇ ਨੇ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਹਰੇ, ਜਾਂ ਸਹੋ ਦੇਖਣ ਆਪਣਾ। ਜਦੋਂ ਦੇਖਦੇ ਨੇ ਆਪਣੇ ਪਿਆਰੇ ਗੁਰੂ ਨੂੰ, ਨਾਨਕ ਥੀਵਨ ਭੀ ਹਰੇ, ਇੰਝ ਹੋ ਜਾਂਦੇ ਨੇ ਜਿਵੇਂ ਸੁੱਕਦਾ ਸੁੱਕਦਾ ਪੌਦਾ ਪਾਣੀ ਮਿਲ ਜਾਣ ਦੇ ਨਾਲ ਹਰਿਆ ਭਰਿਆ ਹੋ ਜਾਂਦਾ ਹੈ। ਜਿੰਨਾ ਗੁਰਮੁਖ ਅੰਦਰ ਨੇਹੋ, तैं प्रीतम सच्चै लाया। जिन्हें गुरमुखा ने अपने अंदर नेहो नेहो प्रेम का नाम है, प्यार का प्रतीक है, तैं प्रीतम उस प्रीतम अकाल पुरख परमेश्वर दे नाल लाया है। राती अतै डेह, डेह दा नाम दिन ते राती रात दा नाम है। राती अतै डेह नानक प्रेम समाया। वो दिन रात प्रेम विच समाए रहिंदे ने, दिन रात उन्हां दे अंदर प्रेम दी अवस्था बनी रहिंदी है, जिन्हां ने अपने मालक अकाल पुरख वाहिगुरु परमेश्वर दे नाल ਅਤੇ ਸੱਚੇ ਸਤਿਗੁਰਾਂ ਦੇ ਨਾਲ ਪ੍ਰੇਮ ਲਾਇਆ ਹੁੰਦਾ ਹੈ। ਇਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਮਹਾਨ ਪ੍ਰਮਾਣ ਕਿ ਸੇਵਕ ਦੀ ਹਾਲਤ ਜੋ ਹੈ ਉਹ ਕਿਸ ਤਰ੍ਹਾਂ ਦੀ ਹੋਇਆ ਕਰਦੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਸਲੋਕ ਬਖਸ਼ਿਸ਼ ਕੀਤੇ ਹੋਏ ਨੇ। ਹੋਰ ਵੀ ਅੱਗੇ ਜੋ ਸਲੋਕ ਨੇ ਸਾਧ ਸੰਗਤ ਜੀ ਇਸੇ ਪ੍ਰਕਰਨ ਦੇ ਸਹਿਤ ਕੁਝ ਆ ਰਹੇ ਨੇ, ਇਹਨਾਂ ਦੀ ਵਿਚਾਰ ਫਿਰ ਕੱਲ੍ਹ ਨੂੰ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਵਿਚਾਰਾਂਗੇ ਜੀ। ਸਰਬੱਤ ਸੰਗਤਾਂ ਦਾ ਧੰਨਵਾਦ ਸਭਨਾਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵਹੁ ਹਰੀ, ਕੇਰਾ ਮਨ ਜਿੰਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਓ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ। ਵਾਜੇ ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨਦ ਸੁਣ ਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੂਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।